Ajabasha 647-290-3773
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਵਿਨ ਸਬਜ਼ੀ ਫਾਰਮ ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ ਮਿੱਟੀ ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਵਿਨ ਸਬਜ਼ੀ ਫਾਰਮ ਤੇ ਆਓ ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ 12050 ਏਅਰਪੋਰਟ ਰੋਡ ਕੈਲਡਨ ਜਾਂ ਤੁਸੀਂ ਫੋਨ ਕਰੋ 905-840-9000 905-840-9000
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਹਰ ਸੰਡੇ ਦੀ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਪੇਸ਼ ਹੁੰਦਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਜਿਸ ਵਿਚ ਬਹੁਤ ਸਾਰੇ ਸਪਿਰਚੁਅਲ ਪ੍ਰੋਗਰਾਮਸ ਨੂੰ ਟੱਚ ਕੀਤਾ ਜਾਂਦਾ ਰਿਲੀਜੀਅਸ ਪ੍ਰੋਗਰਾਮ ਨੂੰ ਟੱਚ ਕੀਤਾ ਜਾਂਦਾ ਪੋਲੀਟੀਕਲ ਸੋਸ਼ਲ ਐਥੀਕਲ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਫਿਰ ਮੈਡੀਕਲ ਨਾਲ ਸੰਬੰਧਿਤ ਕਦੇ ਕਦੇ ਡਾਕਟਰ ਅੰਕੁਸ਼ ਗੋਇਲ ਲਾਈਵ ਆ ਕੇ ਤੁਹਾਡੇ ਕੁਐਸਚਨ ਦੇ ਆਂਸਰ ਦਿੰਦੇ ਨੇ ਹੈਲਥ ਨਾਲ ਸੰਬੰਧੀ ਸੋ ਇਹ ਜਿਹੜਾ ਟੋਟਲ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹਮੇਸ਼ਾ ਹੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਕੋਸ਼ਿਸ਼ ਕਰੋ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਡਿਸੀਜਨ ਨਾ ਕਰੋ ਉਸੇ ਨਾਲ ਹੀ ਕਰ ਲਿਓ ਪਰ ਪਹਿਲਾਂ 2-3-4-5 ਬੰਦਿਆਂ ਨੂੰ ਬੁਲਾ ਲਓ ਬੰਦਿਆਂ ਨੇ ਇਸ ਕਰਕੇ ਆਉਣਾ ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ ਨੇ ਜਿੱਥੇ ਤੁਸੀਂ ਚਾਹੋਗੇ ਜਦੋਂ ਚਾਹੋਗੇ ਉਹ ਆਉਣਗੇ ਉਹਨਾਂ ਨਾਲ ਗੱਲਬਾਤ ਕਰੋ ਸੰਗਤ ਦੀ ਲੋੜ ਨਹੀਂ ਖੁੱਲ੍ਹ ਕੇ ਗੱਲਬਾਤ ਕਰੋ ਉਹਨਾਂ ਨੂੰ ਸਮਝੋ ਡਰਾਮਾ ਕਰ ਰਿਹਾ ਸੱਚਾ ਬੋਲ ਰਿਹਾ ਤੁਹਾਡੇ ਪੈਸੇ ਬਚਾਊਗਾ ਨਹੀਂ ਬਚਾਊਗਾ ਕਿੰਨੀ ਕਮਿਸ਼ਨ ਲਊਗਾ ਕਿੰਨੀ ਨਹੀਂ ਲਊਗਾ ਇਹ ਸਾਰੀਆਂ ਗੱਲਾਂ ਸਮਝਣ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਤੁਹਾਡੇ ਨਾਲ ਕਿਹੜਾ ਵਧੀਆ ਬੰਦਾ ਰਹੂਗਾ ਜਿਹੜਾ ਵੀ ਤੁਹਾਨੂੰ ਫਿਰ ਚੰਗਾ ਲੱਗਦਾ ਦੇ ਦਿਓਗੇ ਕਿਉਂਕਿ ਬਾਅਦ ਦੇ ਵਿੱਚ ਫਿਰ ਪਛਤਾਉਣਾ ਨਹੀਂ ਪਊਗਾ ਉਹਦੇ ਵਿੱਚ ਮੇਰੇ ਵੱਲੋਂ ਸਿਰਫ ਇੱਕ ਨਾ ਰਿਕਮੈਂਡ ਕੀਤਾ ਜਾਂਦਾ ਡਿਸੀਜਨ ਤੁਸੀਂ ਕਰਨਾ ਉਹ ਹੈ ਅਰਫਾ ਮੁਜ਼ੱਫਰ ਜੀ ਦਾ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਹੈ ਪੂਰੀ ਇਮਾਨਦਾਰੀ ਦੇ ਨਾਲ ਇਸ ਗੱਲ ਦੀ ਮੇਰੀ ਗਰੰਟੀ ਹੈ ਪੂਰੀ ਇਮਾਨਦਾਰੀ ਨਾਲ ਕੌਮਾ ਫੁੱਲ ਸਟਾਫ ਤੁਹਾਡੇ ਨਾਲ ਗੱਲਬਾਤ ਕਰਨਗੇ ਜੇ ਤੁਹਾਨੂੰ ਲੱਗਦਾ ਉਹਨਾਂ ਨਾਲ ਗੱਲਬਾਤ ਕਰਕੇ ਕਿ ਤੁਹਾਨੂੰ ਉਹ ਬਹੁਤ ਵਧੀਆ ਹੈ ਤੁਹਾਡੇ ਪੈਸੇ ਬਚਾਉਣਗੇ ਤਾਂ ਸ਼ੋਰ ਉਹਨਾਂ ਨਾਲ ਗੱਲਬਾਤ ਕਰ ਲਓ ਪਰ ਗੱਲਬਾਤ ਕਰਨ ਤੋਂ ਪਹਿਲਾਂ ਫੋਨ ਤਾਂ ਚਾਹੀਦਾ ਹੀ ਆ ਨਾ ਫੋਨ ਉਹਨਾਂ ਦਾ ਹੈਗਾ 647-898-6245 647-898-6245 ਉਹਨਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰੋ ਫੋਨ ਕਰੋ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ ਜੇ ਤੁਹਾਨੂੰ ਬਹੁਤ ਵਧੀਆ ਲੱਗਦੇ ਨੇ ਜਿਵੇਂ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਕਿਉਂਕਿ ਹੇਰਾ ਫੇਰੀ ਮਾਸਟਰ ਨਹੀਂ ਹੈਗੇ ਮਿੱਠੇ ਠੱਗ ਵੀ ਨਹੀਂ ਹੈਗੇ ਸਾਫ਼ ਤੇ ਸਪਸ਼ਟ ਗੱਲਾਂ ਕਰਦੇ ਨੇ ਜੇ ਤੁਹਾਨੂੰ ਵੀ ਚੰਗੇ ਲੱਗਣ ਉਹਨਾਂ ਨਾਲ ਗੱਲ ਕਰ ਲਓ ਨਹੀਂ ਫਿਰ ਜਿੱਥੇ ਵੀ ਤੁਹਾਡਾ ਡਿਸੀਜਨ ਹੈ ਸਿਰ ਮੱਥੇ ਹਾਂਜੀ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਫੈਸਲਾ ਨਾ ਕਰੋ 3-4 ਬੰਦਿਆਂ ਨੂੰ ਬੁਲਾ ਲਿਆ ਕਰੋ ਤੇ ਤਾਂ ਕਿ ਤੁਹਾਨੂੰ ਗੱਲ ਦੇ ਵਿੱਚ ਮੋਰ ਕਲੈਰਿਟੀ ਆ ਸਕੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਚੈਰਿਟੀ ਦੇ ਉੱਤੇ ਦਾਨ ਦੇ ਉੱਤੇ ਡੋਨੇਸ਼ਨ ਦੇ ਉੱਤੇ ਸਦਕੇ ਦੇ ਉੱਤੇ ਜੁਕਾਤ ਦੇ ਉੱਤੇ ਦਕਸ਼ਣਾ ਦੇ ਉੱਤੇ ਭਿਕਸ਼ਾ ਦੇ ਉੱਤੇ ਦਸਵੰਧ ਦੇ ਉੱਤੇ ਜੋ ਮਰਜ਼ੀ ਨਾ ਲਓ ਇਹਦੇ ਉੱਤੇ ਆਪਾਂ ਸਾਰੇ ਬੰਦੇ ਸਾਰੀ ਲਾਈਫ ਦੇ ਵਿੱਚ ਕੁਛ ਨਾ ਕੁਛ ਦਾਨ ਦਿੰਦੇ ਨੇ ਦਾਨ ਦੇ ਬਾਰੇ ਪਤਾ ਵੀ ਹੈ ਪਰ ਅੱਜ ਆਪਾਂ ਥੋੜਾ ਜਿਹਾ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ ਕਿ ਦਾਨ ਅਸਲ ਵਿੱਚ ਕਹਿੰਦੇ ਕਿਹਨੂੰ ਨੇ ਵੱਖ ਵੱਖ ਧਰਮਾਂ ਵਿੱਚ ਦਾਨ ਦੇ ਬਾਰੇ ਕੀ ਜਿਹੜੀਆਂ ਰੀਚੁਅਲਸ ਨੇ ਜਾਂ ਕੀ ਮਾਨਤਾਵਾਂ ਨੇ ਸਿੱਖ ਧਰਮ ਚ ਕੀ ਹੈ ਬੁੱਧ ਧਰਮ ਚ ਕੀ ਹੈ ਜੈਨ ਧਰਮ ਚ ਕੀ ਹੈ ਹਿੰਦੂ ਧਰਮ ਚ ਕੀ ਹੈ ਇਸਲਾਮ ਦੇ ਵਿੱਚ ਕੀ ਹੈ ਕ੍ਰਿਸਚੈਨਿਟੀ ਦੇ ਵਿੱਚ ਕੀ ਹੈ ਆਮ ਲੋਕਾਂ ਦੇ ਵਿੱਚ ਕੀ ਹੈ ਦਾਨ ਦੇ ਬਾਰੇ ਉਹ ਸਾਰੀਆਂ ਗੱਲਾਂ ਬਾਤਾਂ ਹਲਕੇ ਫੁਲਕੇ ਢੰਗ ਨਾਲ ਸਿੰਪਲ ਢੰਗ ਨਾਲ ਕਰਾਂਗੇ ਉਹ ਇਸ ਕਰਕੇ ਕਿਉਂਕਿ ਮੈਂ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਨੇ ਧਾਰਮਿਕ ਜਦੋਂ ਅਸੀਂ ਮੈਂ PhD ਕਰਦਾ ਸੀ ਕੰਪੈਰੀਟਿਵ ਰਿਲੀਜਨ ਦੇ ਵਿੱਚ ਉਹਦੇ ਵਿੱਚ ਕਾਫੀ ਚੀਜ਼ਾਂ ਇਹਨਾਂ ਨੂੰ ਵੱਖ ਵੱਖ ਧਰਮਾਂ ਤੋਂ ਸਟੱਡੀ ਕਰਨ ਦਾ ਮੌਕਾ ਮਿਲਿਆ ਵੈਸੇ ਵੀ ਬੁੱਕ ਲਿਖੀ ਹੈ ਇਸ ਕਰਕੇ ਥੋੜਾ ਮੋਟਾ ਜ਼ਿੰਦਗੀ ਚ ਗੱਲਾਂ ਹੰਢਾਈਆਂ ਵੀ ਨੇ ਸੋ ਉਹ ਆਪਣੇ ਜ਼ਿੰਦਗੀ ਦੇ ਪਰਸਨਲ ਤਜਰਬੇ ਸਿੰਪਲ ਤਰੀਕੇ ਨਾਲ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਹਾਡਾ ਵੀ ਕੋਈ ਵਿਚਾਰ ਹੋਵੇ ਤੁਸੀਂ ਵੀ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਹੋਣ ਮੋਸਟ ਵੈਲਕਮ ਲੈਂਗੁਏਜ ਵਧੀਆ ਰੱਖੋ ਪਿਆਰ ਨਾਲ ਰੱਖੋ ਪਿਆਰ ਦੇ ਵਿੱਚ ਹੀ ਹੈ ਸਾਰਾ ਕੁਛ ਅਸਲ ਦੇ ਵਿੱਚ ਨਾ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ ਜਦੋਂ ਅਸੀਂ ਰੋਮ ਨਾਲ ਧੌਂਸ ਨਾਲ ਆਕੜ ਕੇ ਪੁੱਠੀ ਸਿੱਧੀ ਲੈਂਗੁਏਜ ਯੂਜ਼ ਕਰਦੇ ਹਾਂ ਉਹ ਬੜਾ ਵਧੀਆ ਆਪਣਾ ਇੰਪ੍ਰੈਸ਼ਨ ਨਹੀਂ ਛੱਡਦੀ ਸੋ ਇਸ ਕਰਕੇ ਪਿਆਰ ਨਾਲ ਜਦੋਂ ਮਰਜ਼ੀ ਤੁਸੀਂ ਸਟੂਡੀਓ ਚ ਕਾਲ ਕਰ ਸਕਦੇ ਹੋ 416-620-1778 ਇਹ ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਜ਼ਰੂਰ ਗੱਲਬਾਤ ਕਰੋ ਪਾਰਟੀਸਪੇਟ ਕਰੋ ਤੇ ਹੁਣ ਤੁਸੀਂ ਪਹਿਲਾਂ ਸੁਣੋ ਗੀਤ ਚੈਰਿਟੀ ਦੇ ਉੱਤੇ ਦਾਨ ਦੇ ਉੱਤੇ ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਨੂੰ ਕੰਟੀਨਿਊ ਕਰਾਂਗੇ ਸੁਣੋ
ਚੋਚ ਭਰ ਲੈ ਗਈ ਨਦੀ ਕੋ ਘਟਿਓ ਨਾਨੀ ਚਿੜੀਆ ਚੋਚ ਭਰ ਲੈ ਗਈ ਨਦੀ ਕੋ ਘਟਿਓ ਨਾਨੀ ਦਾਨ ਦੀਏ ਧਨ ਨਾ ਖਟੇ ਕਹਿ ਗਏ ਦਾਸ ਕਬੀਰ ਕਬੀਰਾ ਕਹਿ ਗਏ ਦਾਸ ਕਬੀਰ ਜੋ ਜਲ ਬਾੜੇ ਨਾਵ ਮੇ ਘਰ ਮੇ ਬਾੜੇ ਦਾਮ ਜੋ ਜਲ ਬਾੜੇ ਨਾਵ ਮੇ ਘਰ ਮੇ ਬਾੜੇ ਦਾਮ ਦੋਨੋ ਹੱਥ ਉਲੀਚੀਏ ਯਹੀ ਸਿਆਨੋ ਕਾਮ ਕਬੀਰਾ ਯਹੀ ਸਿਆਨੋ ਕਾਮ ਮਨ ਮੋਟਾ ਮਨ ਪਾਣੀ ਮਨ ਲਾਏ ਮਨ ਮੋਟਾ ਮਨ ਪਾਤਰਾ ਮਨ ਪਾਣੀ ਮਨ ਲਾਏ ਮਨ ਕੇ ਜੈਸੀ ਉਪਜੇ ਤੈਸੀ ਹੀ ਹੋ ਜਾਏ ਕਬੀਰਾ ਤੈਸੀ ਬੁਰਾ ਦੋ ਆਂਗੁਲ ਦਾ ਭਜਨ ਕਰੇ ਤਾਂ ਉਬਰੇ ਨਾ ਤਰ ਕਾਢੇ ਆਤ ਕਬੀਰਾ।
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਹਰ ਸੰਡੇ ਦੀ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੁੰਦਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ, ਜਿਸ ਵਿੱਚ ਵੱਖ ਵੱਖ ਜਿਹੜੇ ਟੌਪਿਕਸ ਹੁੰਦੇ ਨੇ, ਚਾਹੇ ਉਹ ਸਪਿਰਚੁਅਲ ਹੋਣ, ਐਥੀਕਲ ਹੋਣ, ਰਿਲੀਜੀਅਸ ਹੋਣ, ਪੋਲੀਟੀਕਲ ਹੋਣ ਜਾਂ ਮੈਡੀਕਲ ਨਾਲ ਸੰਬੰਧਿਤ ਹੋਣ, ਉਹ ਉਨ੍ਹਾਂ ਨੂੰ ਆਪਾਂ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਚੈਰਿਟੀ ਦੇ ਉੱਤੇ, ਡੋਨੇਸ਼ਨ ਦੇ ਉੱਤੇ, ਦਾਨ ਦੇ ਉੱਤੇ। ਦੇਖੋ ਜਿਹੜਾ ਦਾਨ ਹੈ ਨਾ, ਦਾਨ ਨੂੰ ਇੰਗਲਿਸ਼ ਦੇ ਵਿੱਚ ਡੋਨੇਸ਼ਨ ਕਿਹਾ ਜਾਂਦਾ ਜਾਂ ਚੈਰਿਟੀ ਕਿਹਾ ਜਾਂਦਾ। ਜੇ ਆਪਾਂ ਹਿੰਦੀ ਪੰਜਾਬੀ ਦੀ ਭਾਸ਼ਾ ਵਿੱਚ ਬੋਲਣਾ ਹੋਵੇ ਤਾਂ ਦਾਨ ਨੂੰ ਦਾਨ, ਦਕਸ਼ਨਾ, ਭਿਕਸ਼ਾ, ਦਸਵੰਧ ਵੀ ਕਿਹਾ ਜਾਂਦਾ, ਪੁੰਨਦਾਨ ਵੀ ਕਿਹਾ ਜਾਂਦਾ। ਇਸਲਾਮ ਦੇ ਲੋਕ ਜਿਹੜੇ ਨੇ, ਮੁਸਲਿਮ ਭਰਾ ਨੇ, ਉਹ ਜੁਕਾਤ ਜਾਂ ਸਦਕਾ ਵੀ ਕਹਿੰਦੇ ਨੇ। ਐਕਚੁਲੀ ਜਿਹੜਾ ਦਾਨ ਸ਼ਬਦ ਹੈ ਨਾ, ਇਟ ਕੇਮ ਫਰੋਮ ਦਾ ਸੰਸਕ੍ਰਿਤ ਔਰ ਪਾਲੀ ਲੈਂਗੁਏਜ ਵਿਚ ਮੀਨਸ ਸੈਲਫਲੈਸ ਗਿਵਿੰਗ। ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹਾਂ, ਜੇ ਉਹਦੇ ਪਿੱਛੇ ਕੋਈ ਸਵਾਰਥ ਨਹੀਂ ਹੈਗਾ, ਬਿਨਾਂ ਸਵਾਰਥ ਤੋਂ ਦਿੰਦੇ ਹਾਂ, ਤਾਂ ਉਹ ਦਾਨ ਦੀ ਕੈਟਾਗਰੀ ਚ ਆ ਜਾਂਦਾ। ਹਿੰਦੂ ਧਰਮ ਲੈ ਲਓ, ਬੁੱਧਿਜ਼ਮ ਲੈ ਲਓ, ਜੈਨਿਜ਼ਮ ਲੈ ਲਓ, ਸਿੱਖਿਜ਼ਮ ਲੈ ਲਓ, ਉਹਦੇ ਵਿੱਚ ਦਾਨ ਦਾ ਮਤਲਬ ਹੁੰਦਾ ਕਿ ਦਾਨ ਇਜ਼ ਦਾ ਪ੍ਰੈਕਟਿਸ ਆਫ ਕਲਟੀਵੇਟਿੰਗ ਜਨਰੋਸਿਟੀ। ਉਦਾਰਚਿਤ ਹੋਣਾ ਚਾਹੀਦਾ, ਵੱਡਾ ਦਿਲ ਹੋਣਾ ਚਾਹੀਦਾ, ਵੀ ਜਦੋਂ ਕਿਸੇ ਦੀ ਕੋਈ ਮਦਦ ਕਰਦੇ ਹਾਂ ਨਾ, ਸਾਡਾ ਉਦਾਰਚਿਤ ਹੁੰਦਾ, ਉਹਦੇ ਪਿੱਛੇ ਕੋਈ ਪਰਪਸ ਨਹੀਂ ਹੁੰਦਾ। ਜਿਹੜੇ ਸਾਡੇ ਰਿਗਵੇਦ ਨੇ ਹਿੰਦੂ ਧਰਮ ਦੇ, ਸਭ ਤੋਂ ਪੁਰਾਣਾ ਰਿਗਵੇਦ ਹੈ, ਉਹਦੇ ਵਿੱਚ ਕਿਹਾ ਗਿਆ ਕਿ ਦ ਬੈਸਟ ਕਾਇੰਡ ਆਫ ਦਾਨ ਇਜ਼ ਫੀਡਿੰਗ ਏ ਹੰਗਰੀ ਪਰਸਨ। ਸਭ ਤੋਂ ਵਧੀਆ ਜਿਹੜਾ ਦਾਨ ਹੈ ਰਿਗਵੇਦ ਦੇ ਅਨੁਸਾਰ, ਭੁੱਖੇ ਬੰਦੇ ਨੂੰ ਭੋਜਨ ਦੇਣਾ, ਪਾਣੀ ਪਿਲਾਉਣਾ ਹੈ। ਅਤੇ ਦੂਸਰੀ ਟੀਚਿੰਗ ਸੰਬੰਧ ਜਾਂ ਦੂਜੇ ਨੂੰ ਗਿਆਨ ਦੇਣਾ, ਇਹ ਵੀ ਬਹੁਤ ਵੱਡਾ ਇੱਕ ਪੁੰਨਦਾਨ ਮੰਨਿਆ ਗਿਆ, ਇਹ ਇੱਕ ਦਾਨ ਮੰਨਿਆ ਗਿਆ ਜਿਹਦੇ ਵਿੱਚ ਰਿਗਵੇਦ ਦੇ ਵਿੱਚ। ਅਸਲ ਦੇ ਵਿੱਚ ਜੇ ਦਾਨ ਨੂੰ ਸਿੰਪਲ ਤਰੀਕੇ ਨਾਲ ਸਮਝਣਾ ਹੋਵੇ ਨਾ, ਕਿ ਦਾਨ ਦੇ ਵਿੱਚ ਵੀ ਆਰ ਹੈਲਪਿੰਗ ਅਦਰਸ ਵਿਦਆਊਟ ਐਕਸਪੈਕਟਿੰਗ ਸਮਥਿੰਗ। ਸਾਨੂੰ ਉਹਦੇ ਪਿੱਛੇ ਕੋਈ ਆਸ ਨਹੀਂ ਹੁੰਦੀ ਕਿ ਮੈਨੂੰ ਆਹ ਚੀਜ਼ ਦਿੱਤੀ ਜਾਂ ਗੁਰਦੁਆਰਾ ਸਾਹਿਬ 'ਚ ਦਿੱਤੀ ਜਾਂ ਮੰਦਰ 'ਚ ਦਿੱਤੀ ਜਾਂ ਭੁੱਖੇ ਪਿਆਸੇ ਨੂੰ ਜਾਂ ਜਰਾਬਾਂ ਲੈ ਕੇ ਦਿੱਤੀਆਂ, ਕਿਸੇ ਨੂੰ ਸਕੂਲ 'ਚ ਦਾਨ ਕਰਤਾ, ਕੋਈ ਪੈਸੇ ਦੇਤੇ, ਕੋਈ ਵਿਦਿਆ ਦੇਤੀ, ਇਹਦੇ ਪਿੱਛੇ ਪਰਪਸ ਕੀ ਹੈ, ਮੈਂ ਬੂਟਾਂ ਲਊਂਗਾ ਜੇ ਤਾਂ ਕੱਲ ਨੂੰ ਫਾਇਦਾ ਲਊਂਗਾ, ਉਹ ਫਿਰ ਦਾਨ ਨਹੀਂ। ਵਿਦਆਊਟ ਐਕਸਪੈਕਟਿੰਗ ਐਨੀਥਿੰਗ ਇਜ਼ ਕਾਲਡ ਡੋਨੇਸ਼ਨ। ਇਸਲਾਮ ਦੇ ਵਿੱਚ ਜਿਹੜੇ ਮੁਸਲਿਮ ਭਰਾ ਨੇ, ਉਨ੍ਹਾਂ ਨੂੰ ਪਤਾ ਹੀ ਹੈ, ਕਿਉਂਕਿ ਮੇਰੇ ਜਿਹੜਾ ਪ੍ਰੋਗਰਾਮ ਹੈ ਇਹ ਪਾਕਿਸਤਾਨ ਦੇ ਵਿੱਚ ਵੀ ਸੁਣਿਆ ਜਾਂਦਾ। ਬਹੁਤ ਸਾਰੇ ਜਿਹੜੇ ਮੇਰੇ ਸਰੋਤੇ ਨੇ, ਟੋਟਲ ਸਰੋਤੇ ਦਾ 5 ਲੱਖ ਤੋਂ ਵੀ ਜ਼ਿਆਦਾ ਨੇ, ਪਰ ਆਲਮੋਸਟ 3 ਲੱਖ ਸਰੋਤੇ ਮੇਰੇ ਮੁਸਲਿਮ ਭੈਣ ਭਰਾ ਵੀ ਨੇ। ਇਸਲਾਮ ਦੇ ਵਿੱਚ ਜਿਹੜੇ ਮੁਸਲਿਮ ਲੋਕ ਵਿਸ਼ਵਾਸ ਕਰਦੇ ਨੇ, ਉਹ ਦਾਨ ਨੂੰ, ਡੋਨੇਸ਼ਨ ਨੂੰ ਦੋ ਢੰਗਾਂ ਨਾਲ ਮੰਨਦੇ ਨੇ। ਇੱਕ ਨੂੰ ਕਹਿੰਦੇ ਨੇ ਸਦਕਾ। ਸਦਕਾ ਜਿਹੜਾ ਹੁੰਦਾ, ਇਟ ਇਜ਼ ਵਲੰਟਰੀ ਚੈਰਿਟੀ, ਦੇਰ ਇਜ਼ ਨੋ ਫਾਰਮਲ ਰੂਲਸ ਰਿਗਾਰਡਿੰਗ ਸਦਕਾ। ਕੋਈ ਰੂਲ ਨਹੀਂ ਹੈ ਕਿ ਦੇਣਾ ਹੀ ਦੇਣਾ, ਤੁਹਾਡੀ ਮਰਜ਼ੀ ਹੈ, ਦਿਓ ਜਾਂ ਨਾ ਦਿਓ। ਕਿਹਾ ਜਾਂਦਾ ਪਹਿਲਾ ਸਦਕਾ, ਦੂਜਾ ਜੁਕਾਤ ਹੈ। ਜੁਕਾਤ ਹੁੰਦਾ ਕੰਪਲਸਰੀ, ਮੈਂਡੇਟਰੀ, ਜੁਕਾਤ ਦੇਣਾ ਹੀ ਦੇਣਾ, ਕਿ ਜਿੰਨੀ ਤੁਹਾਡੀ ਟੋਟਲ ਇਨਕਮ ਹੈ ਨਾ, ਉਹਦੇ ਵਿੱਚੋਂ 2.5% ਰਮਜ਼ਾਨ ਦਾ ਜਿਹੜਾ ਪਵਿੱਤਰ ਮਹੀਨਾ ਹੁੰਦਾ, ਉਦੋਂ ਉਹ ਭੁੱਖਿਆਂ ਨੂੰ, ਪਿਆਸਿਆਂ ਨੂੰ, ਬੇਸਹਾਰਾ ਲੋਕਾਂ ਨੂੰ ਉਹ ਆਪਣੀ ਆਮਦਨ ਦਾ 2.5% ਦਾਨ ਕਰਦੇ ਨੇ। ਤੇ ਜਿਹੜੀ ਹੈਗੀ ਆਪਣੀ ਸਦਕਾ, ਉਹ ਮਰਜ਼ੀ ਹੈ, ਦਿਓ ਜਾਂ ਨਾ ਦਿਓ। ਇਸਲਾਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਈਵਨ ਏ ਹਾਫ ਡੇਟ ਗਿਵਨ ਇਨ ਚੈਰਿਟੀ, ਅੱਧੀ ਖੰਜੂਰ, ਜਿਹੜੀ ਖੰਜੂਰ ਨਹੀਂ ਹੁੰਦੀ, ਡੇਟ ਆਪਾਂ ਖਾਂਦੇ ਹਾਂ, ਕਹਿੰਦੇ ਅੱਧੀ ਖੰਜੂਰ ਵੀ ਕਿਸੇ ਭੁੱਖੇ ਨੂੰ ਦੇ ਦਿਓ ਇਨ ਚੈਰਿਟੀ ਇਜ਼ ਐਨਫ ਟੂ ਪ੍ਰੋਟੈਕਟ ਡੋਨਰ ਫਰੋਮ ਦਾ ਹੈਲ ਔਨ ਦਾ ਡੇ ਆਫ ਜਜਮੈਂਟ। ਕਿ ਜਦੋਂ ਮਰੂਗਾ ਨਾ, ਜਿਦਨ ਉਹਦੀ ਜਜਮੈਂਟ ਹੋਣੀ, ਚੰਗੇ ਕੰਮ ਕੀ ਕੀਤੇ, ਮਾੜੇ ਕੰਮ ਕੀਤੇ, ਅੱਧੀ ਖੰਜੂਰ ਵੀ ਕਿਸੇ ਭੁੱਖੇ ਨੂੰ ਖਿਲਾਈ ਹੈ ਨਾ, ਉਹ ਵੀ ਤੁਹਾਡੇ ਲਈ ਫਾਇਦੇਮੰਦ ਹੋਊਗੀ। ਜੇ ਸਿੱਖ ਧਰਮ ਦੀ ਗੱਲ ਕਰੀਏ, ਉੱਥੇ ਦਸਵੰਧ ਦਾ ਰਿਵਾਜ ਹੈ, ਦਸਵੰਧ ਦਾ ਫਾਰਮੂਲਾ ਚੱਲਦਾ ਕਿ ਆਪਣੀ ਹੱਕ ਦੀ ਜਿਹੜੀ ਕਮਾਈ ਹੈ, ਓਨੈਸਟ ਅਰਨਿੰਗ ਹੈ, ਉਹਦੇ ਵਿੱਚੋਂ 10% ਲੋਕਾਂ ਨੂੰ ਜ਼ਰੂਰ ਚੰਗੇ ਪਾਸੇ ਲਾਓ, ਪੁੰਨਦਾਨ ਕਰੋ। ਗੁਰੂ ਨਾਨਕ ਸਾਹਿਬ ਬੇਦੀ ਸੀਗੇ, ਉਦੋਂ ਸਿੱਖ ਧਰਮ ਨਹੀਂ ਬਣਿਆ ਸੀਗਾ, ਹਿੰਦੂ ਸੀਗੇ। ਤੁਸੀਂ ਦੇਖ ਲਓ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀਗੇ, ਕਾਲੂ ਸਾਹਿਬ, ਉਹਨਾਂ ਨੇ ਜੋ ਗੁਰੂ ਨਾਨਕ ਸਾਹਿਬ ਵੱਡੇ ਹੋਣ ਲੱਗੇ 20 ਰੁਪਈਏ ਦਿੱਤੇ ਸੀਗੇ ਵੀ ਨਾਲ ਦੇ ਸ਼ਹਿਰ ਚ ਜਾ ਕੇ ਵਪਾਰ ਕਰ ਲੈ ਵੀ 20 ਤੋਂ 30 ਬਣਾ 40 ਬਣਾ ਵਪਾਰ ਕਰ ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ ਤੇ ਉਹਨਾਂ ਨੇ 20 ਰੁਪਏ ਦਾ ਰਾਸ਼ਨ ਲਿਆ ਕੇ ਉਹਨਾਂ ਨੂੰ ਚੁਕਾਤਾ ਜਦੋਂ ਫਾਦਰ ਨੇ ਪੁੱਛਿਆ ਵੀ 20 ਰੁਪਏ ਕੀ ਕੀਤਾ ਉਹ ਕਹਿੰਦਾ ਇਦੂ ਵੱਡਾ ਹੋਰ ਵਧੀਆ ਵਪਾਰ ਕੀ ਹੋ ਸਕਦਾ ਉਹਨਾਂ ਨੇ 20 ਦੀ ਥਾਂ ਤੇ 30 ਬਣਾਉਣ ਦੀ ਥਾਂ ਤੇ ਪੁੰਨਦਾਰ ਨੂੰ ਤਰਜੀਹ ਦਿੱਤੀ ਇਹੀ ਕਾਰਨ ਹੈ ਕਿ ਕਰਤਾਰਪੁਰ ਜਿਹੜਾ ਅੱਜ ਪਾਕਿਸਤਾਨ ਦੇ ਵਿਚ ਹੈ ਉੱਥੇ ਉਹਨਾਂ ਨੇ ਹੱਥਾਂ ਨਾਲ ਖੇਤੀ ਕਰਕੇ ਭੁੱਖੇ ਪਿਆਸਿਆਂ ਨੂੰ ਲੰਗਰ ਲਗਵਾਏ ਜਿੰਨਾ ਵੀ ਕਰਵਾ ਸਕੇ ਅੱਜ ਦੁਨੀਆਂ ਦੇ ਵਿਚ ਗੁਰੂ ਨਾਨਕ ਸਾਹਿਬ ਜਿਹੜੇ ਬੇਦੀ ਸੀਗੇ ਪਹਿਲੇ ਗੁਰੂ ਹੋਏ ਨੇ ਸਿੱਖ ਧਰਮ ਦੇ ਮੰਨੇ ਜਾਂਦੇ ਨੇ ਜਿਹੜੇ ਕਿ ਹਿੰਦੂ ਸੀਗੇ ਤੇ ਉਹਨਾਂ ਨੇ ਜਿਹੜਾ ਭੁੱਖਿਆਂ ਨੂੰ ਲੰਗਰ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਿ ਦਸਾਂ ਨੋਹਾਂ ਦੀ ਕਿਰਤ ਕਰਕੇ ਉਹਦੇ ਵਿਚੋਂ ਲੋੜਵੰਦਾਂ ਨੂੰ ਮਦਦ ਕਰਨੀ ਭੁੱਖਿਆਂ ਨੂੰ ਪਾਣੀ ਪਿਲਾਉਣਾ ਪਿਆਸ ਰੋਖਾਣਾ ਖਿਲਾਉਣਾ ਉਹ ਹੀ ਤੁਹਾਡੀ ਜ਼ਿੰਦਗੀ ਦਾ ਅਸਲੀ ਪਰਪਜ਼ ਹੈ ਦੇਖ ਲਓ ਜੇ ਆਪਾਂ ਰੂਹਾਨੀ ਤੌਰ ਤੇ ਥੋੜੀ ਬੈਕਗਰਾਉਂਡ ਕਰਨੀ ਚਾਹੀਏ ਕਿ ਹਰ ਇਨਸਾਨ ਪਰਮਾਤਮਾ ਦੇ ਨਾਲ ਅੱਲਾ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਚਾਹੁੰਦਾ ਸਾਡੀ ਜਿਹੜੀ ਰੂਹ ਹੈ ਕਿੱਥੋਂ ਆਈ ਹੈ ਜਿੱਥੋਂ ਆਈ ਹੈ ਉੱਥੇ ਵਾਪਸ ਮਿਲਣਾ ਚਾਹੁੰਦੀ ਹੈ ਤੇ ਉਹਦੇ ਲਈ ਜੇ ਅਸੀਂ ਮਿਲਾਪ ਕਰਨਾ ਹੋਵੇ ਨਾ ਤਾਂ ਪਹਿਲੀ ਬੁਨਿਆਦੀ ਜਿਹੜੀ ਫੰਡਾਮੈਂਟਲ ਸ਼ਰਤ ਹੈ ਉਹ ਇਹ ਹੈ ਕਿ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ ਕਿ ਕਰ ਲੈ ਦਿਲ ਦੀ ਸਫਾਈ ਜੇ ਰੱਬ ਨਾਲ ਦੀਦਾਰ ਚਾਹੀਦਾ ਜਿੰਨਾ ਚਿਰ ਤੱਕ ਸਾਡਾ ਹਿਰਦਾ ਗੰਦ ਮੰਦ ਨਾ ਭਰਿਆ ਵੈ ਕਾਮ ਕ੍ਰੋਧ ਨਾ ਭਰਿਆ ਵੈ ਨਫ਼ਰਤ ਨਾ ਭਰਿਆ ਵੈ ਨਿੰਦਿਆ ਚੁਗਲੀ ਨਾਲ ਭਰਿਆ ਵੈ ਕਾਮ ਸਾਰੀ ਬਦਕਾਰੀ ਨਾਲ ਭਰਿਆ ਵੈ ਉਨਾ ਚਿਰ ਤੱਕ ਪਰਮਾਤਮਾ ਨਾਲ ਕਦੇ ਵੀ ਸਾਡਾ ਮਿਲਾਪ ਨਹੀਂ ਹੋ ਸਕਦਾ ਤੇ ਮਿਲਾਪ ਕਰਨ ਦੇ ਲਈ ਆਪਣਾ ਹਿਰਦਾ ਸਾਫ਼ ਕਰਨਾ ਪਊ ਸ਼ੁੱਧ ਕਰਨਾ ਪਊ ਜਦੋਂ ਅਸੀਂ ਦੁੱਧ ਵੀ ਪਾਉਣੇ ਆ ਨਾ ਤਾਂ ਪਹਿਲਾਂ ਭਾਂਡੇ ਨੂੰ ਮਾਂਜਦੇ ਆ ਲਿਸ਼ਕਾਉਣੇ ਆ ਜਦੋਂ ਅਸੀਂ ਗੈਸਟ ਨੂੰ ਖਾਣਾ ਖਿਲਾਉਣੇ ਜਾਂ ਅਸੀਂ ਕਦੇ ਖਾਣਾ ਖਾਂਦੇ ਹਾਂ ਸਾਡੀ ਮਦਰ ਸਾਡੀ ਵਾਈਫ ਸਾਡੀ ਭੈਣ ਭੂ ਥਾਲੀ ਨੂੰ ਪਹਿਲਾਂ ਸਾਫ਼ ਕਰਦੀ ਹੈ ਗੰਦੀ ਥਾਲੀ ਦੇ ਵਿੱਚ ਭੋਜਨ ਨਹੀਂ ਪਾਉਂਦੀ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਜੇ ਉਹਦੇ ਨਾਲ ਮਿਲਾਪ ਕਰਨਾ ਤਾਂ ਸਾਨੂੰ ਆਪਣੇ ਅੰਦਰੋਂ ਕਾਮ ਨੂੰ ਵੀ ਕੱਢਣਾ ਪਊ ਕ੍ਰੋਧ ਨੂੰ ਵੀ ਕੱਢਣਾ ਪਊ ਬੇਈਮਾਨੀਆਂ ਨੂੰ ਵੀ ਕੱਢਣਾ ਪਊ ਠੱਗੀਆਂ ਨੂੰ ਵੀ ਕੱਢਣਾ ਪਊ ਹਰ ਗੰਦੀਆਂ ਗਲਤਾਂ ਹਰ ਗੰਦੀਆਂ ਤੇ ਗਲਤ ਗੱਲਾਂ ਨੂੰ ਕਰਨਾ ਪਊ ਸਾਫ਼ ਕਰਨਾ ਪਊਗਾ ਤੇ ਉਹਦੇ ਲਈ ਜਿਹੜੀ ਇੱਕ ਸ਼ਰਤ ਹੁੰਦੀ ਹੈ ਉਹ ਹੁੰਦੀ ਹੈ ਹੱਕ ਹਲਾਲ ਦੀ ਕਮਾਈ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਕਿ ਦਸਾਂ ਨੋਹਾਂ ਦੀ ਕਮਾਈ ਕਰਨੀ ਹੈ ਇਹ ਨਹੀਂ ਕਿ ਐਹਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ ਉੱਪਰ ਚੜ ਕੇ ਦੇਖ ਤੇ ਕਾਵਾ ਵੇ ਭਗਵਾਨ ਕਿ ਲੱਖਾਂ ਕਰੋੜਾਂ ਦੀ ਪਹਿਲਾਂ ਹੇਰਾਫੇਰੀ ਕਰ ਲੈਣੀ ਆ ਵੱਡੇ ਵੱਡੇ ਡਰੱਗਸ ਵੇਚ ਲੈਣੀ ਹੈ ਪੁੱਠੇ ਸਿੱਧੇ ਕੰਮ ਕਰ ਲੈਣੇ ਫਿਰ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਗਰੀਬ ਲੋਕਾਂ ਨੂੰ 100-50 ਰੁਪਇਆ ਦੇ ਦੇਣਾ 1000-2000 ਦੇ ਦੇਣਾ ਐਹਰਨ ਦਾ ਵੱਡਾ ਸਾਰਾ ਜਿਹਦੇ ਨਾਲ ਲੋਕ ਖੇਤੀ ਕਰਦੇ ਸੀਗੇ ਜ਼ਿਮੀਦਾਰ ਵੀ ਐਡੀਆਂ ਵੱਡੀਆਂ ਹੇਰਾਫੇਰੀ ਕਰਕੇ ਜੇ ਛੋਟੀ ਸੂਈ ਕਾ ਕਰੇ ਦਾਨ ਥੋੜੀ ਜਿਹੀ ਦਾਨ ਕਰ ਦਿਓ ਉੱਪਰ ਚੜ ਕੇ ਦੇਖਦੇ ਕਾਵਾ ਵੇ ਭਗਵਾਨ ਸਾਨੂੰ ਭੁਲੇਖ ਹੈ ਵੀ ਦਾਨ ਕਰਨ ਨਾਲ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ ਨਹੀਂ ਹੱਕ ਹਲਾਲ ਦੀ ਕਮਾਈ ਚੋਂ ਦਾਨ ਕਰੋ ਥੋੜਾ ਕਰੋ ਹਰ ਬੰਦੇ ਦੀ ਕਪੈਸਿਟੀ ਹੁੰਦੀ ਹੈ ਕੋਈ ਬੰਦਾ $1,00,000 ਤਨਖਾਹ ਲੈਂਦਾ ਕੋਈ ਬੰਦਾ 10 ਲੱਖ ਤਨਖਾਹ ਲੈਂਦਾ ਕੋਈ 50,000 ਲੈਂਦਾ ਕੋਈ 20,000 ਲੈਂਦਾ ਹਰ ਬੰਦੇ ਨੇ ਆਪਣੀ ਕਪੈਸਿਟੀ ਦੇ ਮੁਤਾਬਕ ਜੋ ਵੀ ਉਹਦੀ ਕਪੈਸਿਟੀ ਹੈ ਜਿੰਨਾ ਕੁ ਉਹ ਯੋਗ ਹੈ ਉਹਦੇ ਮੁਤਾਬਕ ਦਾਨ ਦੇਣ ਦੀ ਇਕੁਅਲ ਇੰਪੋਰਟੈਂਸ ਹੈ ਇਹ ਨਹੀਂ ਵੀ ਜਿਹੜਾ ਜ਼ਿਆਦਾ ਦਾਨ ਦੇਊਗਾ ਉਹਦੀ ਪਰਮਾਤਮਾ ਦੀ ਦਰਗਾਹ ਚ ਜ਼ਿਆਦਾ ਨਾਮ ਹੋਊਗਾ ਤੇ ਜਿਹੜਾ ਘੱਟ ਦੇਊਗਾ ਉਹਦੀ ਘੱਟ ਹੋਊਗੀ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੰਦਾ ਸਿੰਬੋਲਿਕਲੀ ਇੱਕ ਜੰਗਲ ਨੂੰ ਅੱਗ ਲੱਗ ਗਈ ਜਦੋਂ ਜੰਗਲ ਨੂੰ ਅੱਗ ਲੱਗੀ ਤਾਂ ਭਿਆਨਕ ਅੱਗ ਫੈਲ ਗਈ ਸਾਡੇ ਕੈਨੇਡਾ ਦੇ ਵਿੱਚ ਵੈਂਕੂਵਰ ਤਾਂ ਆਮ ਅੱਗਾਂ ਲੱਗਦੀਆਂ ਨੇ ਤਾਂ ਉਹ ਅੱਗ ਨੂੰ ਬੁਝਾਉਣ ਦੇ ਲਈ ਹੈਲੀਕਾਪਟਰ ਉੱਪਰੋਂ ਅਸਮਾਨ ਚੋਂ ਪਾਣੀ ਸਿੱਟਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਕੇ ਥੱਲਿਓਂ ਪਾਣੀ ਦਾ ਛਿੜਕਾਓ ਕਰਦੀਆਂ ਜ਼ੋਰ ਦੀ ਕੁਛ ਜਿਹੜੇ ਲੋਕ ਹੁੰਦੇ ਨੇ ਸੁਸਾਇਟੀ ਦੇ ਉਹ ਬਾਲਟੀਆਂ ਨਾਲ ਹੋਰ ਤਰੀਕਿਆਂ ਨਾਲ ਕਰਦੇ ਨੇ ਇਸੇ ਤਰ੍ਹਾਂ ਹੀ ਉਸ ਜੰਗਲ ਦੇ ਵਿੱਚ ਇੱਕ ਚਿੜੀ ਹੁੰਦੀ ਹੈ ਕਰੋ ਸਪੈਰੋ ਸੋਰੀ ਉਹ ਜਿਹੜੀ ਚਿੜੀ ਹੁੰਦੀ ਹੈ ਉਹ ਕੀ ਕਰਦੀ ਹੈ ਨਦੀ ਦੇ ਕਿਨਾਰੇ ਜਾਂਦੀ ਹੈ ਚੁੰਝ ਚ ਪਾਣੀ ਭਰ ਲਿਆਉਂਦੀ ਹੈ ਤੇ ਜੰਗਲ ਚ ਆ ਕੇ ਸਿੱਟ ਦਿੰਦੀ ਹੈ ਜਾਂਦੀ ਹੈ ਚੁੰਝ ਚ ਪਾਣੀ ਭਰਦੀ ਹੈ ਤੇ ਜੰਗਲ ਸਿੱਟ ਦਿੰਦੀ ਹੈ ਤੇ ਕੌਂ ਨਾਲ ਦੇ ਦਰਖਤ ਤੇ ਬੈਠਾ ਦੇਖ ਰਿਹਾ ਸੀਗਾ ਵੀ ਇਹ ਚਿੜੀ ਕੀ ਕਰੀ ਜਾਂਦੀ ਚੁੰਝ ਜੀ ਲਿਆ ਕੇ ਪਾਣੀ ਜਾਂ ਸਿੱਟੀ ਜਾਂਦੀ ਹੈ ਜੰਗਲ ਦੇ ਵਿੱਚ ਜੇ ਅੱਗ ਬੁੱਝੂਗੀ ਉਹ ਕਹਿੰਦਾ ਚਿੜੀ ਨੂੰ ਹੱਸ ਕੇ ਕਹਿੰਦਾ ਚਿੜੀ ਭੈਣੇ ਤੂੰ ਕੀ ਸੋਚਦੀ ਹੈ ਇੰਨੀ ਵੱਡੀ ਜੰਗਲ ਨੂੰ ਅੱਗ ਲੱਗੀ ਹੈ ਇੱਕ ਪਾਸੇ ਹੈਲੀਕਾਪਟਰ ਪਾਣੀ ਸਿੱਟਦੇ ਨੇ ਇੱਕ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ, ਲੋਕ ਬਾਲਟੀਆਂ ਦੀਆਂ ਬਾਲਟੀਆਂ, ਤੂੰ ਚੁੰਝ ਜੀ ਨਾਲ ਚੱਕ ਕੇ ਲਿਆ ਕੇ ਪਾਣੀ ਸਿੱਟਦੀਆਂ, ਤੇਰੇ ਖਿਆਲ ਚ ਵੀ ਚੁੰਝ ਨਾਲ ਜੰਗਲ ਦੀ ਅੱਗ ਬੁੱਝੂਗੀ? ਜਦੋਂ ਉਹਨੇ ਕਿਹਾ ਤਾਂ ਚਿੜੀ ਨੇ ਪਤਾ ਕੀ ਜਵਾਬ ਦਿੱਤਾ? ਕਹਿੰਦੀ ਕਾਮ ਭਰਾ ਗੱਲ ਸੁਣ ਧਿਆਨ ਨਾਲ, ਮੈਨੂੰ ਵੀ ਪਤਾ ਹੈ ਮੇਰੀ ਚੁੰਝ ਦੇ ਨਾਲ ਜੰਗਲ ਦੀ ਅੱਗ ਨਹੀਂ ਬੁੱਝਣੀ, ਪਰ ਜਦੋਂ ਮੈਂ ਮਰੂੰਗੀ ਤਾਂ ਮੇਰਾ ਨਾਂ ਉਹਨਾਂ ਦੀ ਲਿਸਟ ਵਿੱਚ ਹੋਊਗਾ ਜਿਹੜੇ ਤੇਰੇ ਵਾਂਗੂ ਤਮਾਸ਼ਾ ਨਹੀਂ ਦੇਖਦੇ ਸੀ, ਸਗੋਂ ਜਿੰਨੀ ਕੁ ਯੋਗਤਾ ਸੀ ਉਹਨੇ ਅੱਗ ਬੁਝਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿੰਨੀ ਵੀ ਕਪੈਸਿਟੀ ਹੋਵੇ, ਜ਼ਰੂਰ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜ਼ਰੂਰ ਥੋੜਾ ਮੋਟਾ ਜ਼ਰੂਰ ਦਾਨ ਦਿਆ ਕਰੋ। ਜਦੋਂ ਤੁਸੀਂ ਦਾਨ ਦਿੰਦੇ ਹੋ ਨਾ ਤਾਂ ਇਹ ਗੱਲ ਦੀ ਗਰੰਟੀ ਹੈ, ਮੈਂ ਤੁਹਾਨੂੰ ਅੱਜ ਰੇਡੀਓ ਤੇ ਕਹਿ ਰਿਹਾ, ਇਹ ਲੱਗਦਾ ਇੱਕ ਤਾਂ ਤੁਹਾਨੂੰ ਅੰਦਰੋਂ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਦਾਨ ਦਿੰਦੇ ਹਾਂ ਨਾ, ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿੱਥੇ ਦੁਨੀਆਂ ਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ ਉੱਥੇ ਸਾਨੂੰ ਅੱਗਿਓਂ ਵੀ ਮਰ ਕੇ ਵੀ ਖੁਸ਼ੀ ਮਿਲਦੀ ਹੈ। ਇੱਕ ਵਾਰ ਬਾਬਾ ਫਰੀਦ ਨੂੰ ਕਿਸੇ ਨੇ ਸਵਾਲ ਕੀਤਾ, ਬਾਬਾ ਫਰੀਦ ਤੁਹਾਨੂੰ ਪਤਾ ਪਹੁੰਚੇ ਹੋਏ ਪੂਰਨ ਸੰਤ ਸੀਗੇ, ਮਹਾਤਮਾ ਸੀਗੇ, ਉਸ ਸਮੇਂ ਕਿਸੇ ਨੇ ਫਰੀਦ ਸਾਹਿਬ ਨੂੰ ਪੁੱਛਿਆ ਕਿ ਫਰੀਦ ਸਾਹਿਬ ਰਾਹੇ ਖੁਦਾ ਮੇਂ ਦੇਣੇ ਸੇ ਕਿਆ ਹੋਗਾ, ਰਾਹੇ ਖੁਦਾ ਮੇਂ ਦੇਣੇ ਸੇ ਕਿਆ ਹੋਗਾ ਕਿ ਜਿਹੜਾ ਪਰਮਾਤਮਾ ਦੀ ਖਲਕਤ ਨੂੰ ਕੁਛ ਨਾ ਕੁਛ ਦਾਨ ਦਿੰਦਾ ਉਹਦਾ ਫਾਇਦਾ ਕੀ ਹੈ? ਤੇ ਫਰੀਦ ਸਾਹਿਬ ਨੇ ਪਤਾ ਕੀ ਕਿਹਾ ਸੀ? ਉਹ ਕਹਿੰਦੇ ਭਾਈ ਸਾਹਿਬ ਦੇਖੋ, ਜਿਸ ਤਰ੍ਹਾਂ ਜਿਹੜਾ ਖੂਹ ਹੁੰਦਾ ਨਾ, ਖੂਹ ਵੈਲ, ਜਿਹੜਾ ਖੂਹ ਦਾ ਪਾਣੀ ਹੈ ਉਨਾ ਚਿਰ ਤੱਕ ਮਿੱਠਾ ਤੇ ਫਰੈਸ਼ ਰਹਿੰਦਾ ਜਿੰਨਾ ਚਿਰ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹੇ। ਜੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਬੰਦ ਕਰ ਦਈਏ ਨਾ, ਤਾਂ ਦੇਖਾਂਗੇ 2-3-4-5 ਮਹੀਨਿਆਂ ਬਾਅਦ ਉਹਦੇ ਉੱਤੇ ਹਰੀ ਹਰੀ ਕੈ ਜੰਮ ਜਾਂਦੀ ਹੈ, ਉਹ ਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਹੱਕ ਹਲਾਲ ਦੀ ਕਮਾਈ ਹੈ, ਜੇ ਸਿਰਫ ਆਪਣੇ ਲਈ ਜੋੜ ਕੇ ਰੱਖੀ ਚੱਲੋ ਨਾ, ਉਹਦੇ ਨਾਲ ਲਾਲਚ ਵੱਧਦਾ, ਉਹਦੇ ਨਾਲ ਕਈ ਪੁੱਠੇ ਸਿੱਧੇ ਜਿਹੜੀਆਂ ਭਾਵਨਾਵਾਂ ਪੈਦਾ ਹੁੰਦੀਆਂ। ਪਰ ਜੇ ਹੱਕ ਹਲਾਲ ਦੀ ਕਮਾਈ ਚੋਂ ਥੋੜਾ ਮੋਟਾ ਦਿੰਦੇ ਰਹੀਏ ਤਾਂ ਉਹਦੇ ਨਾਲ ਸਾਨੂੰ ਸ਼ਾਂਤੀ ਵੀ ਮਿਲਦੀ ਹੈ, ਉਹਦੇ ਨਾਲ ਧਨ ਫਿਰ ਬਚਾਅ ਵੀ ਹੁੰਦਾ, ਫਜ਼ੂਲ ਨਹੀਂ ਜਾਂਦਾ, ਕੋਈ ਕਸ਼ਟ ਨਹੀਂ ਆਉਂਦੇ, ਕੋਈ ਬਿਮਾਰੀਆਂ ਨਹੀਂ ਲੱਗਦੇ, ਧੀ ਪੁੱਤਰ ਮਾੜੇ ਨਹੀਂ ਨਿਕਲਦੇ। ਕਬੀਰ ਸਾਹਿਬ ਨੇ ਕਿਹਾ ਸੀ, ਦਾਨ ਦੀਏ ਧਨ ਨਾ ਘਟੇ, ਨਦੀ ਨਾ ਘਟੇ ਨੀਰ, ਆਪਣੀ ਅੱਖੋਂ ਦੇਖ ਲੇ ਜੇ ਕਹਿ ਗਏ ਦਾਸ ਕਬੀਰ। ਕਿਹੜੀ ਨਦੀ ਹੁੰਦੀ ਹੈ ਨਾ, ਉਹ ਚੋਂ ਜੇ ਥੋੜਾ ਮੋਟਾ ਪਾਣੀ ਕੱਢ ਲਓ, ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦਾਨ ਦਿੰਦੇ ਹਾਂ, ਸਾਡੇ ਪੈਸਿਆਂ ਚ ਕੋਈ ਘਾਟਾ ਨਹੀਂ ਆਉਂਦਾ, ਸਗੋਂ ਉਹਦੇ ਨਾਲ ਬਰਕਤ ਆਉਂਦੀ ਹੈ। ਜੀਸਸ ਕ੍ਰਾਈਸਟ ਨੇ ਬੜਾ ਸੁੰਦਰ ਕਿਹਾ ਸੀਗਾ ਕਿ ਕੀ ਕਿਹਾ ਸੀਗਾ ਕਿ ਜੋ ਕੁਛ ਵੀ ਤੇਰੇ ਪਾਸ ਮਾਲ ਧਨ ਹੈ ਉਹ ਵੇਚ ਕੇ ਗਰੀਬਾਂ ਚ ਵੰਡ ਦੇ, ਫੇਰ ਦੇਖੀ ਤੈਨੂੰ ਸਵਰਗ ਦੇ ਦਰਵਾਜ਼ੇ ਖੁੱਲੇ ਮਿਲਣਗੇ। ਦੇਖ ਲਓ, ਜੀਸਸ ਕ੍ਰਾਈਸਟ ਨੇ ਇੱਕ ਹੋਰ ਬੜਾ ਸੁੰਦਰ ਗੱਲ ਕਹੀ ਸੀਗੀ, ਉਹ ਕੀ ਕਹਿੰਦੇ ਨੇ, ਕਹਿੰਦੇ ਜਦੋਂ ਵੀ ਤੁਸੀਂ ਕਿਸੇ ਨੂੰ ਖਾਣਾ ਖਿਲਾਉਣਾ ਹੋਵੇ ਨਾ, ਜਾਂ ਫੀਸ ਤੇ ਜਾਂ ਲੰਚ ਤੇ ਲੈ ਕੇ ਜਾਓ, ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਆਪਾਂ ਲੰਚ ਤੇ ਆਪਣੇ ਫਰੈਂਡ ਨੂੰ ਲੈ ਜਾਂਦੇ ਹਾਂ, ਆਪਣੇ ਰਿਸ਼ਤੇਦਾਰਾਂ ਨੂੰ ਲੈ ਜਾਂਦੇ ਹਾਂ, ਅਮੀਰ ਆਦਮੀ ਆ ਗੁਆਂਢੀਆਂ ਨੂੰ ਲੈ ਜਾਂਦੇ ਹਾਂ, ਇਹਦਾ ਕੋਈ ਫਾਇਦਾ ਨਹੀਂ। ਜੀਸਸ ਕ੍ਰਾਈਸਟ ਕਹਿੰਦੇ ਕਿਉਂਕਿ ਜਦੋਂ ਤੁਸੀਂ ਅਮੀਰਾਂ ਨੂੰ ਰਿਸ਼ਤੇਦਾਰਾਂ ਨੂੰ ਲੈ ਜਾਂਦੇ ਹੋ, ਇੱਕ ਦਿਨ ਉਹ ਤੁਹਾਨੂੰ ਲੈ ਜਾਣਗੇ, ਗੱਲ ਬਰਾਬਰ ਦੀ ਬਰਾਬਰ। ਕਹਿੰਦੇ ਜਦੋਂ ਵੀ ਤੁਸੀਂ ਕਦੇ ਕਿਸੇ ਨੂੰ ਲੰਚ ਦੇਣੀ ਹੋਵੇ, ਫੀਸ ਦੇਣੀ ਹੋ, ਗਰੀਬਾਂ ਨੂੰ ਦਿਓ ਜਿਹੜਾ ਕਿ ਤੁਹਾਨੂੰ ਵਾਪਸ ਨਾ ਮੋੜ ਸਕਣ। ਗਰੀਬ ਤਾਂ ਵਾਪਸ ਮੋੜਦੇ ਨਹੀਂ, ਪਰ ਰੱਬ ਤੁਹਾਨੂੰ ਬਰਕਤ ਜ਼ਰੂਰ ਪਾ ਦੂਗਾ, ਰੱਬ ਤੁਹਾਨੂੰ ਬੜਾ ਖੁੱਲ੍ਹੇ ਗੱਫੇ ਦਊਗਾ। ਇਸੇ ਕਰਕੇ ਜਿਹੜੇ ਆਪਣੇ ਯਹੂਦੀ ਧਰਮ ਨੇ, ਇਜ਼ਰਾਈਲ ਵਾਲੇ ਨੇ, ਉਹ ਕਹਿੰਦੇ ਨੇ ਦਸ਼ਾਸ ਦਿਓ ਤੇ ਦੌਲਤਮੰਦ ਬਣੋ, ਦਸਵਾਂ ਹਿੱਸਾ ਆਪਣੀ ਚੰਗੇ ਪਾਸੇ ਲਾਓ ਕਮਾਈ ਚੋਂ, ਤੇ ਤੁਸੀਂ ਹਮੇਸ਼ਾ ਹਮੇਸ਼ਾ ਲਈ ਅਮੀਰ ਰਹੋਗੇ। ਹਜ਼ਰਤ ਯਕੂਬ ਨੇ ਰੱਬ ਨੂੰ ਕਿਹਾ ਸੀ, ਜੋ ਕੁਛ ਤੂੰ ਮੈਨੂੰ ਦੇਵੇਂਗਾ ਨਾ, ਜੋ ਵੀ ਕੁਛ ਦੇਵੇਗਾ, ਪਰਮਾਤਮਾ ਨੂੰ, ਅੱਲਾ ਨੂੰ ਕਿਹਾ, ਮੈਂ ਉਸਦਾ ਦਸਵਾਂ ਹਿੱਸਾ ਜਿਹੜਾ ਹੈਗਾ ਉਹ ਤੇਰੀ ਖਲਕਤ ਦੇ ਵਿੱਚ ਲਗਾਊਂਗਾ। ਸਾਨੂੰ ਚਾਹੀਦਾ ਹੈ ਕਿ ਅਸੀਂ ਦੀਨ ਦੁਖੀਆਂ ਦੀ, ਅਨਾਥਾਂ ਦੀ, ਲੋੜਵੰਦਾਂ ਦੀ, ਬਿਮਾਰਾਂ ਦੀ ਤੇ ਦੁਨੀਆਂ ਦੀ ਭਲਾਈ ਲਈ ਦਾਨ ਪੁੰਨ ਜ਼ਰੂਰ ਕਰੀਏ, ਕਿਉਂਕਿ ਦਾਨ ਦੇਣ ਦੇ ਨਾਲ ਸਾਡੇ ਅੰਦਰ ਨਿਮਰਤਾ ਤੇ ਮਿਠਾਸ ਪੈਦਾ ਹੁੰਦੀ ਹੈ, ਤੇ ਜਦੋਂ ਅਸੀਂ ਪੁੰਨ ਦਾ ਨਹੀਂ ਕਰਦੇ ਤਾਂ ਸਾਡੇ ਅੰਦਰ ਦੇਖ ਲਓ ਉਹਨਾਂ ਬੰਦਿਆਂ ਦੇ ਅੰਦਰ ਈਗੋ ਹੁੰਦੀ ਹੈ, ਹੰਕਾਰ ਹੁੰਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਦਾਨ ਜ਼ਰੂਰ ਥੋੜਾ ਮੋਟਾ ਦਿੱਤਾ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਪੇਜ 468 ਸਲੋਕ 11 ਉਹਦੇ ਵਿੱਚ ਲਿਖਿਆ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲਏ, ਦਿਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਇਹਦਾ ਮਤਲਬ ਕੀ ਹੈ ਕਿ ਵੀ ਨੋਸ ਦਾ ਟਰੁੱਥ, ਇਫ ਵੀ ਵਾਂਟ ਟੂ ਨੋ ਦਾ ਟਰੁੱਥ, ਕਿ ਹੈ ਕੀ ਹਕੀਕਤ, ਦੁਨੀਆਂ ਨੂੰ ਕਿਹਨੇ ਪੈਦਾ ਕੀਤਾ। ਇਟ ਇਜ਼ ਓਨਲੀ ਪੋਸੀਬਲ ਵੈਨ ਵੀ ਨੋ ਦਾ ਟਰੂ ਵੇ ਆਫ ਲਾਈਫ, ਸੱਚਾ ਜੀਵਨ ਕਿਵੇਂ ਬਤੀਤ ਕਰਨਾ, ਫੇਰ ਹੀ ਸਾਨੂੰ ਪਰਮਾਤਮਾ ਨਾਲ ਮਿਲੂਗਾ। ਸ਼ੋਇੰਗ ਮਰਸੀ ਟੂ ਦਾ ਅਦਰ ਬੀਂਗਸ, ਨੇਕ ਡੋਨੇਸ਼ਨਸ ਐਂਡ ਚੈਰਿਟੀ। ਜਦੋਂ ਅਸੀਂ ਪੁੰਨਦਾਨ ਕਰਦੇ ਹਾਂ ਨਾ, ਚੰਗੇ ਕੰਮ ਕਰਦੇ ਹਾਂ, ਤਾਂ ਇੱਕ ਨਾ ਇੱਕ ਦਿਨ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਵੀ ਹੋ ਸਕਦਾ ਹੈ। ਪਰ ਦਾਨ ਸੋਚ ਸਮਝ ਕੇ ਦੇਣਾ ਚਾਹੀਦਾ। ਸ਼ਰਾਬੀਆਂ ਨੂੰ, ਕੁਆਬੀਆਂ ਨੂੰ, ਵੱਡੇ ਵੱਡੇ ਡੇਰੇ ਵਾਲਿਆਂ ਨੂੰ, ਵੱਡੇ ਵੱਡੇ ਮੰਦਰਾਂ ਨੂੰ, ਗੁਰਦੁਆਰਿਆਂ ਨੂੰ, ਜਿੱਥੇ ਢੇਰਾਂ ਦੇ ਢੇਰ ਲੱਗੇ ਨੇ, ਹਵਾਈ ਜਹਾਜ਼ਾਂ ਦੀ ਸੈਰ ਕਰਦੇ ਨੇ ਔਲਾਦਾਂ ਕੋਲ, ਉੱਥੇ ਦੇਣ ਦਾ ਕੋਈ ਫਾਇਦਾ ਨਹੀਂ। ਖੇਤ ਪਛਾਣੇ ਬੀਜੇ ਦਾਨ, ਜਿਸ ਤਰ੍ਹਾਂ ਕਿਸਾਨ ਨਾ ਖੇਤ ਦੀ ਮਿੱਟੀ ਦੇਖ ਕੇ ਦਿੰਦਾ ਵੀ ਇੱਥੇ ਮਿੱਟੀ ਚ ਉਪਜਾਊ ਹੈ, ਇੱਥੇ ਮੇਰੀ ਧਰਤੀ ਚ ਮੈਨੂੰ ਫਲ ਲੱਗਣਗੇ। ਇਸੇ ਤਰ੍ਹਾਂ ਹੀ ਸਾਨੂੰ ਵੀ ਸੋਚ ਸਮਝ ਕੇ ਦਾਨ ਪੁੰਨ ਕਰਨਾ ਚਾਹੀਦਾ। ਨਖੱਟੂ ਲੋਕਾਂ ਨੂੰ ਵੀ ਉੱਥੇ ਦੇ ਰਹੇ ਨੇ, ਸੰਤ ਨੇ, ਬਾਬੇ ਨੇ, ਐਵੇਂ ਸਭ ਪਖੰਡੀ ਨੇ, ਉੱਥੇ ਵੱਡੇ ਵੱਡੇ ਡੇਰੇ ਬਣਾਏ ਹੋਏ ਨੇ, ਉਹ ਕਹਿੰਦੇ ਨੇ ਸਾਡਾ ਡੇਰਾ, ਮਾੜਾ ਜਿਹਾ ਉਹਨਾਂ ਨੂੰ ਮੂਹਰੋਂ ਬੋਲ ਕੇ ਦੇਖ ਲਓ, ਕੱਢ ਕੇ ਸਾਨੂੰ ਬਾਹਰ ਕੰਨੋਂ ਫੜ ਕੇ ਮਾਰਦੇ ਨੇ। ਇਸ ਕਰਕੇ ਗੁਰੂ ਸਾਹਿਬ ਨੇ ਪੇਜ ਗੁਰੂ ਗ੍ਰੰਥ ਸਾਹਿਬ ਦੇ 419 ਚ ਕਿਹਾ ਸੀ, ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੈ। ਜਿਹੜੀ ਖੇਤੀ, ਜਿਹੜੀ ਜ਼ਮੀਨ ਹੈ, ਕੱਲਰ ਹੈ, ਉਹਦੇ ਵਿੱਚ ਜਿੰਨੇ ਮਰਜ਼ੀ ਬੀਜ ਪਾ ਦਿਓ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਫਾਇਦਾ ਕਿੱਥੇ ਹੁੰਦਾ? ਮੰਦਰਾਂ ਚ, ਗੁਰਦੁਆਰਿਆਂ ਚ, ਬਾਬੇ ਸਾਧੂਆਂ ਕੋਲ, ਰੱਜੇ ਪੂਜਿਆਂ ਕੋਲ ਭੱਜ ਕੇ ਤੁਸੀਂ ਜੇ ਕੋਈ ਆਪਣਾ ਪੁੰਨਦਾਨ ਕਰਦੇ ਹੋ, ਉਹਦੇ ਨਾਲ ਉਹ ਕਿਸੇ ਲੋੜਵੰਦ ਦੀ ਸੇਵਾ ਕਰਦੇ ਹੋ, ਪਰਮਾਤਮਾ ਜ਼ਿਆਦਾ ਖੁਸ਼ ਹੁੰਦਾ ਹੈ। ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਇੱਕ ਸਟੋਰੀ ਹੈ ਕਿ ਇੱਕ ਵਾਰ ਇੱਕ ਕੋਈ ਬਜ਼ੁਰਗ ਹੱਜ ਕਰਨ ਨੂੰ ਗਿਆ ਮੱਕੇ ਮਦੀਨੇ, ਕਹਿੰਦੇ ਨੇ ਜੇ ਹੱਜ ਕਰਿਆ ਉਹ ਇੱਕ ਵਾਰੀ ਤੇ ਫਿਰ ਉਹਨੂੰ ਜੰਨਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਕਹਿੰਦੇ ਇੱਕ ਵਾਰੀ ਕੋਈ ਬੰਦਾ ਹੱਜ ਕਰਨ ਗਿਆ, ਜਦੋਂ ਹੱਜ ਕਰਨ ਗਿਆ ਰਾਤ ਨੂੰ ਸੌਂ ਗਿਆ ਰਸਤੇ ਚ, ਤੇ ਉਹਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਦੇਖਿਆ ਕਿ ਦੋ ਫਰਿਸ਼ਤੇ ਉਹਨੂੰ ਸੁਪਨੇ ਚ ਦਿਖਾਈ ਦਿੱਤੇ। ਇੱਕ ਫਰਿਸ਼ਤਾ ਦੂਜੇ ਫਰਿਸ਼ਤੇ ਨੂੰ ਪੁੱਛਦਾ ਕਿ ਇਸ ਵਾਰੀ ਕਿੰਨੇ ਲੋਕਾਂ ਨੇ ਹੱਜ ਕੀਤਾ? ਦੂਜਾ ਕਹਿੰਦਾ 6 ਲੱਖ ਨੇ। ਕਹਿੰਦਾ 6 ਲੱਖ ਨੇ ਜੇ ਹੱਜ ਕੀਤਾ, ਕੋਈ ਮਨਜ਼ੂਰ ਵੀ ਹੋਇਆ? ਉਹ ਕਹਿੰਦਾ ਕਿਸੇ ਦਾ ਨਹੀਂ ਮਨਜ਼ੂਰ ਹੋਇਆ। ਉਹ ਕਹਿੰਦਾ ਧਿਆਨ ਨਾਲ ਦੇ, 6 ਲੱਖ ਬੰਦੇ ਮੱਕੇ ਮਦੀਨੇ ਗਏ, ਹੱਜ ਕੀਤਾ, ਕਿਸੇ ਦਾ ਵੀ ਨਹੀਂ ਮਨਜ਼ੂਰ ਹੋਇਆ? ਕਹਿੰਦਾ ਨਹੀਂ, ਇਹਨੂੰ ਸੁਪਨੇ ਚ ਗੱਲ ਉਹਨੂੰ ਆਈ ਸੀ ਸੁਪਨੇ ਚ। ਕਹਿੰਦਾ ਹਾਂ ਇੱਕ ਬੰਦਾ ਹੈ। ਕਹਿੰਦਾ ਇੱਕ ਬੰਦਾ ਮੋਚੀ ਹੈ, ਮੋਚੀ ਕਹਿੰਦੇ ਕੋਬਲਰ ਨੂੰ ਮੇਰੇ ਖਿਆਲ, ਜਿਵੇਂ ਗਲਤ ਨਾ, ਮੋਚੀ ਹੈ, ਦਮਸਿਕ ਦੇ ਵਿੱਚ ਰਹਿੰਦਾ। ਕਹਿੰਦਾ ਉਹ ਹੱਜ ਕਰਨ ਤਾਂ ਨਹੀਂ ਗਿਆ, ਪਰ ਉਹਨੇ ਜਿੰਨੇ ਪੈਸੇ ਹੱਜ ਕਰਨ ਲਈ ਇਕੱਠੇ ਕੀਤੇ ਸੀ ਨਾ, ਉਹਨੇ ਗਵਾਂਢੀਆਂ ਨੂੰ ਦੇ ਤੇ, ਕਿਉਂਕਿ ਉਹ ਭੁੱਖੇ ਮਰ ਰਹੇ ਸੀਗੇ, ਰੋਟੀ ਨਹੀਂ ਪੱਕਦੀ ਸੀ। ਕਹਿੰਦਾ ਉਹਦਾ ਅੱਲਾ ਨੇ, ਖੁਦਾ ਦੀ ਦਰਗਾਹ ਚ ਉਹਦਾ ਹੱਜ ਮਨਜ਼ੂਰ ਹੋਇਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਅਸੀਂ ਲੋਕਾਂ ਦੀ ਭਲਾਈ ਲਈ ਭੁੱਖੇ ਪਿਆਸਣ ਦਿੰਦੇ ਹਾਂ, ਉਹ ਪਰਮਾਤਮਾ ਵੀ ਦੇਖ ਕੇ ਸਾਨੂੰ ਖੁਸ਼ ਹੁੰਦਾ। ਜਦੋਂ ਅਸੀਂ ਦਾਨ ਕਰਦੇ ਹਾਂ ਨਾ, ਯਕੀਨ ਕਰੋ ਕਦੇ ਕਰਕੇ ਦੇਖ ਲਓ, ਤਾਂ ਸਾਨੂੰ ਅੰਦਰ ਖੁਸ਼ੀ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਮੇਰੇ ਇੰਨੇ ਪੈਸੇ ਨਿਕਲ ਕੇ ਘਾਟਾ ਪੈ ਗਿਆ। ਜਦੋਂ ਵੀ ਦਾਨ ਕਰੋ, ਸਾਡੇ ਅੰਦਰ ਅਸਲੀ ਖੁਸ਼ੀ ਹੁੰਦੀ ਹੈ। ਇਹ ਖੁਸ਼ੀ ਜਿਹੜੀ ਹੈ ਦਾਨ ਕਰਨ ਦੀ, ਜਿੱਥੇ ਇਸ ਜਹਾਨ ਵਿੱਚ ਮਿਲਦੀ ਹੈ ਨਾ, ਇਹੀ ਖੁਸ਼ੀ ਸਾਨੂੰ ਦੂਜੇ ਜਹਾਨ ਵਿੱਚ ਵੀ ਮਿਲਦੀ ਹੈ, ਉੱਥੇ ਵੀ ਸ਼ਾਬਾਸ਼ ਮਿਲੂਗੀ। ਕਿਹਾ ਜਾਂਦਾ, ਦਾਨ ਸੇ ਸਸਤਾ ਔਰ ਨਾ ਸੌਦਾ, ਦਾਨ ਸੇ ਸਸਤਾ ਔਰ ਨਾ ਸੌਦਾ, ਦੁਨੀਆ ਕੇ ਬਾਜ਼ਾਰ ਮੇ ਦੋ ਜਹਾਨ ਕਾ ਮਾਲਕ ਮਿਲਤਾ ਬਸ ਥੋੜੇ ਸੇ ਪਿਆਰ ਮੇ। ਇਹ ਜਿਹੜੇ ਦੋ ਜਹਾਨ ਨੇ ਕਿਹੜੇ ਨੇ? ਇੱਕ ਉਹ ਜਹਾਨ ਜਿਹੜਾ ਅਸੀਂ ਅੱਖਾਂ ਨਾਲ ਦੇਖਦੇ ਹਾਂ, ਆਪਣੇ ਰਿਸ਼ਤੇਦਾਰ, ਮਾਂ ਬਾਪ, ਸੂਰਜ, ਚੰਦ, ਤਾਰੇ, ਗਧੇ, ਘੋੜੇ, ਜੋ ਵੀ ਕੁਛ ਦੇਖਦੇ ਹਾਂ। ਤੇ ਦੂਸਰਾ ਜਹਾਨ ਜਿਹੜਾ ਮਰਨ ਤੋਂ ਪਹਿਲਾਂ, ਸੋਰੀ, ਜਿਹੜਾ ਮਰਨ ਤੋਂ ਬਾਅਦ ਤੇ ਜੰਮਣ ਤੋਂ ਪਹਿਲਾਂ ਦੇਖਦੇ ਹਾਂ। ਇਹ ਜਿਹੜੇ ਦੋ ਜਹਾਨ ਨੇ ਨਾ, ਕੀ ਨੇ? ਨੁਕਸਾਨ ਤਰੀਕੇ ਨਾਲ ਸਮਝੋ, ਇਸ ਜਹਾਨ ਕੇ, ਇਸ ਜ਼ਿੰਦਗੀ ਕੇ ਦੋ ਜਹਾਨ, ਇਸ ਜ਼ਿੰਦਗੀ ਕੇ ਦੋ ਜਹਾਨ, ਇੱਕ ਜੇ ਜਹਾਨ, ਇੱਕ ਵੋ ਜਹਾਨ। ਇਸ ਦੋ ਜਹਾਨ ਕੇ ਬੀਚ ਮੇ ਇੱਕ ਫਾਸਲਾ ਹੈ ਸਵਾਸ ਕਾ, ਇੱਕ ਜਿਹੜੇ ਦੋਨੇ ਜਹਾਨ ਨੇ ਨਾ, ਇਹਦੇ ਵਿੱਚ ਸਾਹ ਦਾ ਫਰਕ ਹੈ। ਅਗਰ ਚੱਲ ਰਿਹਾ ਤੋ ਯੇ ਜਹਾਨ, ਅਗਰ ਨਿਕਲ ਗਿਆ ਤੋ ਵੋ ਜਹਾਨ। ਸਿੰਪਲ ਗੱਲ ਹੈ। ਸੋ कोशिश करो कि जिहे काम करो इस जिंदगी च भी खुशी मिले ते मरण तो बाद भी खुशी मिले। गल यह है कि एक हाथ नाल दिता दान हजारा हथा नाल हजारा गुणा वापस मिलता है, पक्की गल है। दान देन नाल धन घटदा नहीं, सगों उहदे विच बरकत पैंदी है। आपां जिंदगी च देखिया जिहड़े किसान हुंदे ने, जां आपां ही लालो एक अंब दी जिहड़ी गुठली है जमीन च पा दिंदे आ, पाई तां इक्को ही है ना जमीन ने, ते जमीन ने एक गुठली मोड़ी है, वह वड्डा सारा दरख्त बना के लखां करोड़ां उहदे अंब ला आंदी है। सो इस करके कुदरत दे नियम नूं समझो, जदों असीं कोई भी काम चंगे पासे लाउने आ तां उहदा फल चंगा सानूं ज्यादा होके मिलदा है, ते जदों असीं माड़े पासे लाउने आ ते फिर तां छेत्र तैयार ही ने, गल ही खत्म है। देखो एक मैं तुहानूं एग्जाम्पल दिंदा, एक कोई साधु सीगा, उहदे कोले कुत्ता सी, कुटिया च रहिंदा सी ते नाल उहदे कोले कुत्ता रहिंदा सी। उहने दो तीन दिनां तों रोटी नहीं खाधी, कुत्ते नूं फिर कित्थों मिली जदों उहनूं रोटी नहीं मिली। अचानक एक नौजवान आया तो वह पांच रोटियां उस संतां कोले ले आया, फकीरां कोले ले आया कि बाबा जी मैनू पता तुसीं दो तीन दिन हो गए रोटी नहीं खाधी, आ मेरी बेबे ने मेरी मम्मी ने रोटी भेजी है, पांच रोटियां सी। जदों वह रोटी खान लग्या कुत्ता उहदे कोले आ गया, सामने खड़ गया, तो फकीर ने कुत्ते नूं देखिया ते पांच रोटियां जो दो रोटियां कुत्ते नूं पातियां, कुत्ते ने फटाफट दो रोटियां खाधियां फिर झाकन लग गया। फकीर ने दो रोटियां होर पातियां, उन्हें फटाफट खाधियां फिर झाकन लग गया। फकीर ने जिहड़ी पंजवीं रोटी सी ओह भी पाती, उन्हें कुत्ते ने खा ली पंजवीं रोटी भी। तां जिहड़ा कोले मुंडा बैठा सी कहिंदा संत जी बाबा जी मैनूं गल समझ नहीं आई, मैं एड्डी दूरों पांच रोटियां लैके आए हां ते तुसीं पंजे कुत्ते नूं खवातियां, फिर तुसीं आप की खाओगे, तुसीं तां भुखे हो। ओह कहिंदा पुत भुखा मैं भी हाँ, भुखा यह भी है, मैं तो कहते इधर उधर जाके फिर भी इंतजाम कर दूंगा, बेचारा कुत्ता कित्थे जाऊगा। वह कहता जी मैनू नहीं ताड़ी गल समझ आउंदी, तुसीं आ थोड़ियां जाप खा ली थोड़ी कुत्ते नूं सारियां तुसीं कुत्ते नूं खवातियां। कहिंदा मैं जो कुछ भी किया ना परमात्मा नूं पता है मेरी नीद दा, उहदी भुख ज्यादा जरूरी सीगी, मैं तो कहते इधर जाके भी खा लूंगा, तू परमात्मा दे करिश्मे देख तेनूं यह गल समझ नहीं आउणी। वह मुंडे नूं लैके बाजार च चल पिया शहर कन्नी नूं, जदों शहर च जाण लग्या एक घर दे मूहरों दी लंघे ता पिछों नवाब ने मारी आवाज, कहिंदे संत जी बाबा जी गल सुनो गल सुनो गल सुनो। वह रुक गए, कहिंदे बाबा जी अज मेरे श्राद ने, मैं किसी फकीर नूं संत नूं डीक रहा सी कोई मिले ही नहीं, तुसी आके मेरे घर भोजन छक लो। वह अंदर चले गए मुंडे नूं लैके, जदों अंदर गए ते नवाब ने जां सेठ ने फटाफट वधिया दरी विछाई कलीन विछाया उहदे ते चिट्टी चादर च बैठो जी बाबा जी, वह बैठ गए। फटाफट चांदी की थाली च लिया के किन्ने तरह का भोजन, भिंडियां भी, छोले भी, मटर पनीर भी, शाही पनीर भी, जो जो कुछ रखा, खीर पूड़े, कहिंदा खाओ जी नाल चमचा दिता। उन्होंने खाधा, बाद दे विच उन्हूं दक्षिणा भी दिती उन्होंने लई। वह संत कहिंदे बच्चे नूं कहिंदा गल समझ लगी, आ देख तेरे सामने परमात्मा ने की दिता। कहिंदा उत्थे जिहड़ियां तू पंज रोटियां लै आया सी ओह मैं जमीन ते बह के खानियां सी, इत्थे आपां गलीचे ते बह के खानियां चिट्ठी चादर दे उत्ते, उत्थे तू मैनू अचार नाल रोटी लिया सी, इत्थे 36 प्रकार दे भोजन मिल गए, उत्थे आपां हथ ते रख के खाणी जी, इत्थे चांदी दी थाली है। सो परमात्मा दे करिश्मे ने कहिंदा मेरा मतलब इह है भी तुसीं जदों भी दान करदे हो ना 100% परमात्मा तुहाडी रखदा नहीं, जिस दे परमात्मा बल है उसकी हर मुश्किल का हल है। परमात्मा दे बारे कहा जाता है कि जदों रावण नूं मारिया ना रामचंद्र जी ने, ते रावण चार वेदां दा ज्ञाता सी, रामचंद्र अपने भरा लक्ष्मण नूं कहंदे भी तू कुछ अपना दुश्मन नहीं है, बहुत वड्डा ज्ञानी है, तो कोई ज्ञान दी गल सिख। तां रावण ने उस समय लक्ष्मण नूं कहा सी, कहंदे लक्ष्मण जी जदों भी कोई चंगा काम करना होवे ना उस देर नहीं करी दी, ते जे कोई करना होवे माड़ा काम ता उन्हूं डिले करो। पाप करें तू चुप चपीते, पुन करे ता रौला हो, साडी हकीकत नहीं। जदों असीं पाप करदे आं किसी नाल बदकारी करदे आं रिश्वत लैंदे आं कहिंदा कोई देख ना लवे सानू, पाप करें ता चुप चपीते, पुन करे ता रौला हो, पुन करदा मैं 521 रुपये उत्थे मंदिर च दे आया, मैं उत्थे धर्मशाला च दे आया, मैं उत्थे गरीबां दी शादी कराया, उत्थे कहिंदे साडी एडवरटाइजमेंट होवे। पुन करें ता चुप चपीते, पाप करें ता रौला हो, बाहरों बने साफ सजा अंदरों काला कोला हो, पिछे भरप जाए।
ਅਸੀਂ ਕਹਿੰਦੇ ਆ ਗਰੀਬ ਕੁੜੀ ਨੂੰ ਕੋਈ ਨੀ, ਇਹਨੂੰ ਦੇ ਦੋ ਜੀ 500 ਰੁਪਇਆ, ਕੋਈ ਨੀ ਮੈਂ ਨੌਕਰੀ ਲਵਾ ਦੇਣਾ। ਚੰਡੀਗੜ੍ਹ ਲਿਜਾ ਕੇ ਉਹਨਾਂ ਬਦਕਾਰੀ ਕਰਦੇ ਆ, ਹੈ ਨਾ ਮਨ ਸਾਡਾ ਸ਼ਰਾਰਤੀ। ਉਹੋ ਜਿਹੇ ਪੁੰਨਦਾਨ ਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਗੀਤਾ ਜਿਹੜੇ ਹਿੰਦੂਆਂ ਦੀ ਪਵਿੱਤਰ ਕਿਤਾਬ ਹੈ, ਕਿਉਂਕਿ ਮੈਂ ਉਹਦੇ ਉੱਤੇ ਰਿਸਰਚ ਵੀ ਕੀਤੀ ਹੈ, ਉਹਦੇ ਚੈਪਟਰ 50 ਸਾਲ ਪਹਿਲਾਂ, ਹੁਣ ਨਹੀਂ 50 ਸਾਲ ਪਹਿਲਾਂ ਜਿਹੜੀ ਮੈਂ ਰਿਸਰਚ ਕੀਤੀ ਉਹਦਾ ਚੈਪਟਰ 17ਵਾਂ ਖੋਲ ਕੇ ਦੇਖ ਲਓ ਜਿਹੜੇ ਬੰਦੇ ਮੇਰੇ ਸੁਣ ਰਹੇ ਨੇ। ਉਹਦੇ ਵਿੱਚ ਸਲੋਕ 20, 21 ਤੇ 22 ਤਿੰਨ ਸਲੋਕ ਨੇ ਲਿਖਿਆ ਹੋਇਆ, ਡੋਨੇਸ਼ਨ ਰਿਡਿਊਸਡ ਅਟੈਚਮੈਂਟ ਐਂਡ ਸੈਂਸੁਅਲ ਪਲੇਅਰਸ, ਜਿਹੜੀਆਂ ਸਾਨੂੰ ਲੋਕਾਂ ਦੁਨਿਆਵੀ ਚੀਜ਼ਾਂ ਦੇ ਮਗਰ ਅਟੈਚਮੈਂਟ ਹੈ ਨਾ, ਵਾਹ ਮੇਰਾ ਮੁੰਡਾ, ਮੇਰੀ ਕੁੜੀ, ਆਹ ਜਾਇਦਾਦ ਬਣਾਉਣਾ, ਉਹ ਬਣਾਉਣਾ, ਆਹ ਕਰਨਾ, ਵਾਹ ਕਰਨਾ, ਦਾਨ ਦੇ ਨਾਲ ਜਿਹੜੀ ਅਟੈਚਮੈਂਟ ਦੁਨੀਆਂ ਦੇ ਨਾਲ ਉਹ ਘਟਦੀ ਹੈ। ਦ ਡਿਟੈਚਮੈਂਟ ਬਿਗਿਨਸ ਬਾਈ ਡੋਨੇਸ਼ਨ ਐਂਡ ਫੋਰਗਿਵਨੈਸ, ਜਦੋਂ ਬੰਦੇ ਦੀ ਲਾਲਚ ਘਟਦਾ ਨਾ ਉਹ ਉਦੋਂ ਹੀ ਘਟੂਗਾ ਜਦੋਂ ਅਸੀਂ ਦਾਨ ਦੇਣਾ ਸ਼ੁਰੂ ਕਰ ਦਿੰਦੇ ਹਾਂ, ਕਿਸੇ ਨੂੰ ਮਾਫ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਮਾਲਾ ਮੇਰੀ ਕਾਠ ਕੀ ਉਹ ਧਾਗੇ ਲਈ ਪਰੋ, ਮਨ ਵਿੱਚ ਗੁੱਥੀ ਪਾਪ ਕੀ ਨਾਮ ਜਪੇ ਕਿਆ ਹੋ। ਜਦੋਂ ਅਸੀਂ ਸੰਤ ਮਹਾਤਮਾ ਜਾਂ ਅਸੀਂ ਘਰ ਚ ਮਾਲਾ ਜਪੀ ਓਮ ਨਾਮ ਓਮ ਨਮੇ ਓਮ ਨਮੇ, ਸੀਤਾ ਰਾਮ ਸੀਤਾ ਰਾਮ ਸੀਤਾ ਰਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਧਾਗੇ ਦੇ ਨਾਲ ਵਿੱਚ ਲੱਕੜ ਦੀ ਮਾਲਾ ਬਣਾ ਲਈ, ਦਿਲ ਚ ਸ਼ਤਾਨੀਆਂ ਉਪਰੋਂ ਜਪੀਏ ਨੇ, ਉਹਦਾ ਕੋਈ ਫਾਇਦਾ ਨਹੀਂ ਹੈ। ਅੰਦਰੋਂ ਸਾਡੀ ਸੱਚਾਈ ਹੋਣੀ ਚਾਹੀਦੀ ਹੈ। ਦੇਖੋ ਸੱਚਾਈ ਇਹ ਹੈ, ਦਾਨ ਅਸੀਂ ਕਿਵੇਂ ਦਿੰਦੇ ਹਾਂ? ਦਾਨ ਪਹਿਲਾਂ ਪਰਮਾਤਮਾ ਸਾਨੂੰ ਇਨਕਮ ਦਿੰਦਾ, ਜੇ ਇਨਕਮ ਹੀ ਨਾ ਦੇਵੇ ਦਾਨ ਕਦੇ ਛਿੱਕੂ ਕਰਾਂਗੇ ਆਪਾਂ? ਪਹਿਲਾਂ ਸਾਨੂੰ ਇਨਕਮ ਦਿੰਦਾ, ਉਹਦੇ ਵਿੱਚੋਂ ਥੋੜਾ ਮੋਟਾ ਅਸੀਂ ਦਾਨ ਕਰਦੇ ਹਾਂ। ਦੂਜੀ ਇਨਕਮ ਸਾਡੀ ਜ਼ਿਆਦਾ ਹੁੰਦੀ ਹੈ, ਪੈਸੇ ਜ਼ਿਆਦਾ ਹੁੰਦੇ ਨੇ, ਦਿੰਦੇ ਅਸੀਂ ਉਹਦੇ ਵਿੱਚੋਂ ਬਹੁਤ ਥੋੜਾ। ਦੇਖੋ ਦਾਨ ਕਦੇ ਵੀ ਕਰੋ, ਕੋਈ ਚੰਗਾ ਕੰਮ ਕਰੋ ਨਾ, ਪਤਾ ਨਹੀਂ ਕਦੋਂ ਉਹਦਾ ਫਲ ਮਿਲ ਜਾਣਾ। ਮੈਂ ਤੁਹਾਨੂੰ ਇੱਕ ਸੱਚੀ ਸਟੋਰੀ ਸੁਣਾਉਣਾ, ਉਸ ਡਾਕਟਰ ਨੂੰ ਵੀ ਮੈਂ ਜਾਣਦਾ। ਕੀ ਹੋਇਆ ਕਿ ਇੱਕ 14-15 ਸਾਲ ਦਾ ਮੁੰਡਾ ਸੀਗਾ, ਉਹ ਸਾਈਕਲ ਦੇ ਉੱਤੇ ਜਾ ਕੇ ਪਿੰਡ ਚ ਜਾਂਦਾ, ਘਰ ਘਰ ਜਾ ਕੇ ਸਮਾਨ ਵੇਚਦਾ ਹੁੰਦਾ ਸੀ ਕਿ ਨੇਲ ਕਟਰ ਲੈ ਲਓ, ਸੂਈਆਂ ਲੈ ਲਓ, ਚਾਕੂ ਲੈ ਲਓ, ਲਿਪਸਟਿਕਾਂ ਲੈ ਲਓ, ਪਾਊਡਰ ਲੈ ਲਓ। ਉਹਨਾਂ ਨੇ ਘਰ ਘਰ ਜਾਣਾ, ਦਰਵਾਜ਼ਾ ਖੜਕਾਉਣਾ, ਬੀਬੀ ਜੀ ਕੋਈ ਸਮਾਨ ਲੈ ਲਓ। ਅਮੀਰ ਆਦਮੀ ਸਮਝਦਾ ਗੁੱਸੇ ਜੀ ਦਰਵਾਜ਼ਾ ਪਟੱਖ ਫਿਰ ਬੰਦ, ਚੱਲੋ ਅੱਗੇ। ਇਸ ਤਰ੍ਹਾਂ ਉਹ ਕਰੀ ਜਾਂਦਾ ਸੀ। ਕੋਈ ਨਾ ਕੋਈ ਜਿਹੜੇ ਲੋਕ ਹੁੰਦੇ, ਕੋਈ ਬਾਰਗੇਨ, ਕਿੰਨੇ ਦਾ ਦੇਗਾ, ਮੈਂ ਤਾਂ ਇੰਨੇ ਦੇਣੇ ਨੇ, ਇਸ ਤਰ੍ਹਾਂ ਦੇ ਆਪਣੇ ਤੁਹਾਨੂੰ ਪਤਾ ਹੀ ਹੈ ਪਿੰਡਾਂ ਚ ਰਿਵਾਜ ਹੈ। ਇੱਕ ਦਿਨ ਕੀ ਹੋਇਆ ਕਿ ਉਸ ਨੇ ਕੋਈ ਦਰਵਾਜ਼ਾ ਖੋਲਿਆ, ਦਰਵਾਜ਼ਾ ਖੜਕਾਇਆ, ਅੰਦਰੋਂ ਔਰਤ ਨਿਕਲੀ। ਉਹ ਔਰਤ ਦਾ ਘਰ ਵਾਲਾ ਵੀ ਮਰਿਆ ਵਾ ਸੀ ਤੇ ਔਲਾਦ ਵੀ ਕੋਈ ਨਹੀਂ ਸੀ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਉਹਨੇ ਮੁੰਡੇ ਨੂੰ ਦੇਖਿਆ ਉੱਪਰ ਤੋਂ ਲੈ ਕੇ ਥੱਲੇ ਤੱਕ, ਵੀ ਗਰਮੀ ਲੋਹੜੇ ਦੀ ਪੈਂਦੀ, ਕੱਪੜੇ ਚੋਂ ਬਦਬੂ ਆ ਰਹੀ ਸੀ, ਪੈਰੋਂ ਨੰਗਾ ਸੀ। ਉਹ ਕਹਿੰਦਾ ਬੀਬੀ ਜੀ ਕੋਈ ਲਿਪਸਟਿਕ ਲੈ ਲਓ, ਕੰਘਾ ਲੈ ਲਓ, ਕੋਈ ਬਾਹਣੀ ਕਰਾ ਦਿਓ। ਉਹ ਕਹਿੰਦੀ ਪੁੱਤ ਤੂੰ ਅੰਦਰ ਆ ਜਾ। ਉਹ ਜ਼ਮੀਨ ਤੇ ਬੈਠਣ ਲੱਗਾ, ਕਹਿੰਦੇ ਨਹੀਂ ਸੋਫੇ ਦੇ ਬਜਾ, ਕਹਿੰਦੇ ਨਹੀਂ ਜੀ ਮੇਰੇ ਕੱਪੜੇ ਆਂਟੀ ਜੀ ਗੰਦੇ ਨੇ। ਉਹ ਕਹਿੰਦੀ ਕੋਈ ਨੀ ਪੁੱਤ ਤੂੰ ਬੈਠ ਸੋਫੇ ਤੇ ਬਹਿ ਗਏ। ਉਹ ਕਹਿੰਦਾ ਤੂੰ ਕੀ ਵੇਚਦਾ? ਉਹ ਕਹਿੰਦਾ ਲਿਪਸਟਿਕਾਂ, ਪਾਊਡਰਸ, ਬਿੰਦੀਆਂ, ਸੁਰਖੀਆਂ, ਆਹਾ। ਕਹਿੰਦੇ ਪੁੱਤ ਬਾਅਦ ਚ ਮੈਂ ਲੈਣੀ ਹੈ, ਤੂੰ ਐਂ ਦੱਸ ਵੀ ਰੋਟੀ ਖਾਏਗਾ? ਉਹ ਕਹਿੰਦਾ ਨਾ ਜੀ, ਰੋਟੀ ਨਾ ਮੈਂ ਖਾ ਕੇ ਆਇਆ। ਕਹਿੰਦੀ ਅੱਛਾ ਇੰਨੀ ਗਰਮੀ ਹੈ, ਦੁੱਧ ਪੀਂਗਾ? ਕਹਿੰਦਾ ਨਾ ਜੀ, ਪਾਣੀ ਪਿਲਾ ਦਿਓ ਚੱਲ ਮੈਨੂੰ। ਉਹ ਕਹਿੰਦੀ ਚੰਗਾ। ਉਹ ਅੰਦਰ ਚਲੀ ਗਈ। ਉਹ ਜਦੋਂ ਅੰਦਰੋਂ ਬਾਹਰੋਂ ਆਈ, ਇੱਕ ਜੱਗ ਭਰ ਕੇ ਦੁੱਧ ਦਾ ਲਿਆਈ, ਠੰਡਾ ਬਰਫ਼ ਪਾ ਕੇ, ਮਿੱਠਾ ਪਾ ਕੇ, ਕਹਿੰਦੀ ਪੁੱਤ ਪੀ ਇਹ। ਮੁੰਡਾ ਜਵਾਨ ਸੀਗਾ, ਉਹਨੇ ਪੀ ਲਿਆ। ਕਹਿੰਦੀ ਪੁੱਤ ਤੂੰ ਐਂ ਦੱਸ ਵੀ ਤੂੰ, ਤੇਰੀ 14-15 ਸਾਲ ਦੀ ਉਮਰ ਹੈ, ਤੂੰ ਆ ਕੰਘੇ ਕੜਛੀਆਂ ਜਾਂ ਕਿਉਂ ਵੇਚਦਾ? ਤੂੰ ਪੜ੍ਹਦਾ ਕਿਉਂ ਨੀ? ਕਹਿੰਦਾ ਜੀ ਪੜ੍ਹਦਾ ਹੀ ਹਾਂ ਮੈਂ, ਮੇਰੇ ਮਾਂ ਬਾਪ ਦੋਨੇ ਹੀ ਮਰ ਗਏ ਤੇ ਮੇਰੇ ਪਿਓ ਦਾ ਸੁਪਨਾ ਸੀ ਕਿ ਮੈਂ ਵੱਡਾ ਸਾਰਾ ਅਫਸਰ ਬਣਾ। ਸੋ ਹੁਣ ਉਹਦਾ ਸੁਪਨਾ ਪੂਰਾ ਕਰਨ ਲਈ ਮੈਂ ਰਾਤ ਨੂੰ ਕਲਾਸਾਂ ਲਾਉਣਾ ਤੇ ਉਹਦੇ ਲਈ ਸਕੂਲ ਦੀ ਫੀਸ ਚਾਹੀਦੀ ਹੈ ਤੇ ਉਹਨੂੰ ਫਿਰ ਮੈਂ ਸਵੇਰੇ ਚੀਜ਼ਾਂ ਵੇਚ ਕੇ ਆਪਣਾ ਗੁਜ਼ਾਰਾ ਕਰਨਾ। ਉਹ ਲੇਡੀ ਕਹਿੰਦੀ ਪੁੱਤ ਅੱਗੇ ਤੋਂ ਜਦੋਂ ਵੀ ਤੂੰ ਕਦੇ ਪਿੰਡ ਆਵੇਂ ਨਾ, ਰੋਟੀ ਨਾ ਲੈ ਕੇ, ਅਗਰ ਤੂੰ ਮੇਰੇ ਘਰੇ ਆ ਕੇ ਰੋਟੀ ਖਾ ਕਰ ਗਰਮ ਕਰ, ਜੇ ਤੈਨੂੰ ਕਦੇ ਫੀਸ ਦੀ ਜਾਂ ਪੈਸੇ ਥੋੜ ਗਏ ਕਿਤਾਬਾਂ ਦੀ, ਮੈਨੂੰ ਜਦੋਂ ਮਰਜ਼ੀ ਆ ਕੇ ਕਹਿ ਦੀ, ਮੈਂ ਤੈਨੂੰ ਜ਼ਰੂਰ ਤੇਰੀ ਮਦਦ ਕਰੂੰਗੀ। ਇੰਨੀ ਗੱਲ ਹੋਈ, ਗੱਲ ਖਤਮ, ਉਹ ਮੁੰਡਾ ਚਲਿਆ ਗਿਆ, ਮੁੰਡਾ ਮੁੜ ਕੇ ਨਹੀਂ ਕਦੇ ਆਇਆ। ਕਹਿੰਦੇ ਨੇ ਪਰਮਾਤਮਾ ਦੀ ਖੇਡ ਨਿਆਰੀ, 10-12 ਸਾਲਾਂ ਬਾਅਦ ਉਹ ਲੇਡੀ ਨੂੰ ਹਾਰਟ ਅਟੈਕ ਹੋ ਗਿਆ। ਅੱਗੇ ਪਿੱਛੇ ਰਿਸ਼ਤੇਦਾਰ ਕੋਈ ਨਹੀਂ ਸੀ, ਭਲੀ ਮਾਨ ਸੀਗੀ, ਪਿੰਡ ਦੇ ਚੰਗੇ ਲੋਕਾਂ ਨੇ ਚੱਕ ਕੇ ਸ਼ਹਿਰ ਦੇ ਵੱਡੇ ਹਸਪਤਾਲ ਚ ਲੈ ਗਏ। ਹੁਣ ਹਸਪਤਾਲ ਵੀ ਭਲਾ ਮਾਨ ਸੀਗਾ, ਉਹਨਾਂ ਨੇ ਦੇਖਿਆ ਵੀ ਇਹਦਾ ਤਾਂ ਬਲੋਕੇਜ ਜ਼ਿਆਦਾ ਹੋਈ ਵੀ ਆ, ਬਾਈਪਾਸ ਸਰਜਰੀ ਕਿਹਦੀ ਪਊ, ਬਾਈਪਾਸ ਸਰਜਰੀ ਕਰਤੀ। 7-8 ਦਿਨਾਂ ਬਾਅਦ ਉਹਨੂੰ ਛੁੱਟੀ ਮਿਲੀ। ਜਦੋਂ ਛੁੱਟੀ ਮਿਲੀ, ਨਰਸ ਉਹਨੂੰ ਛੱਡਣ ਆਈ, ਬਾਹਰ ਮੂਹਰੇ ਕਾਰ ਖੜੀ ਸੀ। ਉਹਨੇ ਸੋਚਿਆ ਵੀ ਇਹ ਕਾਰ ਪਤਾ ਨਹੀਂ ਕਿਹੜੇ ਰਿਸ਼ਤੇਦਾਰ ਦੀ ਆ ਗਈ, ਪਤਾ ਨਹੀਂ ਕੌਣ ਲੈ ਕੇ ਆਇਆ, ਮੇਰੇ ਕੋਲ ਤਾਂ ਕਾਰ ਹੈ ਨਹੀਂ। ਤੇ ਨਰਸ ਦੇ ਹੱਥ 'ਚ ਬਿੱਲ ਚੱਕਿਆ ਸੀ, ਉਹਨੂੰ ਪਤਾ ਸੀ ਵੀ ਜਿਹੜਾ ਬਿੱਲ ਹੈ ਕੌਣ ਦੇਊਗੀ, ਵੀ ਤਾਂ ਵੱਡਾ ਸਾਰਾ ਹਸਪਤਾਲ ਹੈ, ਮੇਰੇ ਕੋਲ ਤਾਂ ਪੈਸੇ ਹੈ ਨਹੀਂ। ਚਲੋ ਮੈਂ ਇਹਨੂੰ ਕਹਿ ਦੂੰਗੀ ਵੀ ਮੇਰਾ ਇੱਕ ਘਰ ਤਾਂ ਹੈਗਾ ਮੇਰੇ ਘਰ ਵਾਲੇ ਦਾ, ਤੁਸੀਂ ਘਰ ਮੈਂ ਗਹਿਣੇ ਰੱਖ ਕੇ ਤੁਸੀਂ ਤੁਹਾਡਾ ਬਿੱਲ ਪੂਰਾ ਕਰ ਦੇਣੀ ਆ, ਆਪ ਮੈਂ ਬਿਰਧ ਆਸ਼ਰਮ ਵਿੱਚ ਚਲੀ ਜਾਊਂਗੀ, ਮੇਰੀ ਹੁਣ ਜ਼ਿੰਦਗੀ ਕਿੰਨੀ ਕੁ ਬਚੀ ਆ। ਇਹ ਉਹਦੇ ਦਿਲ ਦੇ ਵਿੱਚ ਗੱਲਾਂ ਆ ਰਹੀਆਂ ਨੇ, ਇੰਨੀਆਂ ਜਦੋਂ ਦਿਲ ਚ ਗੱਲਾਂ ਆ ਰਹੀਆਂ, ਕਾਰ ਚ ਬਿਠਾਉਣ ਲੱਗੀ ਤੇ ਉਹ ਨਰਸ ਨੂੰ ਕਹਿੰਦੀ, ਕਹਿੰਦੀ ਭੈਣ ਜੀ ਮੈਨੂੰ ਐਂ ਤਾਂ ਦੱਸੋ ਕਿੰਨੇ ਦਾ ਬਿੱਲ ਹੈ? ਉਹ ਕਹਿੰਦੀ ਜੀ 5 ਲੱਖ ਦਾ ਬਿੱਲ ਹੈ। ਕਹਿੰਦੀ 5 ਲੱਖ ਦਾ ਫਿਰ ਮੈਂ ਕਿਵੇਂ ਦੇਊਂਗੀ, ਮੇਰੇ ਤਾਂ ਇੱਕੋ ਹੀ ਘਰ ਆ, ਤੁਸੀਂ ਉਹ ਰੱਖ ਲਓ। ਉਹ ਕਹਿੰਦੀ ਨਹੀਂ ਜੀ ਇਹਦੇ ਬਿੱਲ ਤੇ ਮੋਹਰ ਲੱਗੀ ਆ, ਵੀ ਤੁਸੀਂ ਤਾਂ ਦੇਤਾ ਪੈਸੇ ਦਾ ਪੇ ਕਰਤੇ ਤਾਂ ਹੀ ਤੁਹਾਨੂੰ ਛੱਡਣਾ ਆ। ਉਹ ਕਹਿੰਦੀ ਦੇਤਾ ਕੌਣ ਦੇ ਗਿਆ, ਮੇਰੇ ਤਾਂ ਕੋਈ ਰਿਸ਼ਤੇਦਾਰ ਨਹੀਂ, ਪਿੰਡ ਦੇ ਕੌਣ ਦੇ ਗਿਆ, ਕਿਹਾ ਜਾ ਕੋਈ ਸਰਪੰਚ ਦੇ ਗਿਆ, ਕੌਣ ਦੇ ਗਿਆ? ਉਹ ਕਹਿੰਦੀ ਪਤਾ ਨਹੀਂ ਜੀ, ਇਹਦੇ ਉੱਤੇ ਤਾਂ ਮੋਹਰ ਲੱਗੀ ਆ ਪੇੜ। ਕਹਿੰਦੀ ਪਤਾ ਤਾਂ ਕਰੋ ਕੌਣ ਆ, ਸੋਚ ਹੀ ਰਹੀ ਸੀ ਤੇ ਥੱਲੇ ਕੀ ਲਿਖਿਆ ਸੀਗਾ, ਥੈਂਕ ਯੂ ਫਾਰ ਦਾ ਮਿਲਕ, ਹੱਥ ਨਾਲ ਲਿਖਿਆ ਵਾ ਸੀ। ਉਹ ਉਸ ਡਾਕਟਰ ਨੇ ਲਿਖਿਆ ਸੀ ਜਿਹੜਾ ਸਰਜਨ ਬਣ ਗਿਆ ਸੀ, ਉਹਨੂੰ ਯਾਦ ਸੀ ਵੀ ਜਿਹੜੀ ਮਾਤਾ ਆਈ ਹੈ ਇਹ ਉਹੀ ਹੈ ਜਿਹਨੇ ਮੈਨੂੰ ਠੰਡਾ ਦੁੱਧ ਪਿਲਾਇਆ ਸੀ। ਇੱਕ ਠੰਡੇ ਦੁੱਧ ਨੇ 10 ਸਾਲ 15 ਸਾਲ ਪਹਿਲਾਂ ਕੀਤਾ ਪਰਉਪਕਾਰ, ਦੇਖੋ ਉਹਦਾ ਕੀ ਫਲ ਨਿਕਲਿਆ। ਜਿਹੜੀ ਉਹ ਕਾਰ ਸੀਗੀ ਉਹ ਟੈਕਸੀ ਨਹੀਂ ਸੀਗੀ, ਉਹ ਡਾਕਟਰ ਦੀ ਆਪਣੀ ਕਾਰ ਸੀ, ਡਾਕਟਰ ਦੀ ਘਰ ਵਾਲੀ ਵਿੱਚ ਬੈਠੀ ਸੀ ਕਿ ਮਾਤਾ ਜੀ ਹੁਣ ਤੁਸੀਂ ਆਪਣੇ ਘਰੇ ਨਹੀਂ ਆਣੇ, ਸਾਡੀ ਮਾਂ ਨਹੀਂ ਤੁਸੀਂ, ਸਾਡੀ ਮਾਂ ਬਣ ਕੇ ਰਹੋ। ਸੋ ਇਹ ਹੈ ਦਾਨ ਦਾ ਪਰਉਪਕਾਰ ਦਾ ਕੀਤਾ ਫਲ। ਸੋ ਸਾਨੂੰ ਕਦੇ ਵੀ ਚੰਗਾ ਕੰਮ ਕਰਨੇ, ਮੈਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੱਸਿਆ ਇਹ ਗੱਲ ਆਪਣੀ ਜ਼ਿੰਦਗੀ ਦੇ ਤਜਰਬੇ ਕਿ ਜਦੋਂ ਵੀ ਚੰਗਾ ਕੰਮ ਕੀਤਾ ਅੰਦਰੋਂ ਖੁਸ਼ੀ ਹੁੰਦੀ ਹੈ। ਗਰ ਸਰਦੀਆਂ ਦੇ ਵਿੱਚ ਇੰਡੀਆ 'ਚ ਤੁਸੀਂ ਜੁੱਤੀਆਂ ਪਾਉਂਦੇ ਹੋ, ਸਵਾਟਰ ਭੇਜਦੇ ਨੇ, ਕਿਸੇ ਨੂੰ ਕੁਛ ਪੌ ਲਵਾ ਦੇਣੇ, ਰੋਟੀ ਦਵਾ ਦੇਣੇ, ਲੰਗਰ ਲਗਾ ਦੇਣੇ, ਤੁਹਾਨੂੰ ਲੱਗਦਾ ਕਿ ਮੇਰਾ $2,000-4,000 ਘੱਟ ਗਿਆ? ਮੈਂ ਦਾਅਵੇ ਨਾਲ ਕਹਿਣਾ ਰੇਡੀਓ 'ਤੇ ਬੈਠ ਕੇ ਘੱਟਦਾ ਨਹੀਂ, 2,000 ਲਾਉਂਗੇ 20,000 ਮੁੜ ਕੇ ਆਊਗਾ। ਨਾਲੇ ਅੰਦਰੋਂ ਖੁਸ਼ੀ ਹੁੰਦੀ ਹੈ, ਘਰ 'ਚ ਖੁਸ਼ੀਆਂ ਹੁੰਦੀਆਂ ਨੇ। ਜਿਹੜਾ ਸ਼ਿਵ ਪੁਰਾਣ ਹੈ ਨਾ ਹਿੰਦੂ ਧਰਮ ਦਾ, ਉਹਦੇ ਵਿੱਚ 6 ਪ੍ਰਕਾਰ ਦੇ ਦਾਨ ਦੱਸੇ ਗਏ ਨੇ। ਜਿਹੜਾ ਸ਼ਿਵਲਿੰਗ ਹੁੰਦਾ ਉਹਦੇ ਉੱਤੇ ਕਹਿੰਦੇ ਚੌਲ ਚੜਾ ਕੇ ਪੁਰਾਣੇ ਜ਼ਮਾਨਿਆਂ 'ਚ ਉਹ ਗਰੀਬਾਂ 'ਚ ਵੰਡੋ, ਨਮਕ ਵੰਡੋ, ਗੁੜ ਤੇ ਰੋਟੀ ਗਊਂਗਲੀ ਰੱਖੋ, ਕਾਲੇ ਤਿਲ ਦਿਓ, ਕੱਪੜੇ ਦਿਓ, ਘਿਓ ਦਿਓ, ਇਹ ਸਾਰੇ ਦਾਨ ਦਿਓ। ਸੋ ਦਾਨ ਦੇਣ ਨਾਲ ਕਦੇ ਵੀ ਕਿਸੇ ਦਾ ਕੱਖ ਨਹੀਂ ਨੁਕਸਾਨ ਹੁੰਦਾ, ਇਹ ਗੱਲ ਪੱਕੀ ਗੱਲ ਹੈ। ਪਰ ਜੇ ਅਸੀਂ ਦਾਨ ਸ਼ੋਅ ਆਫ ਲਈ ਦਿੰਦੇ ਹਾਂ ਨਾ, ਵੀ ਸਾਡੀ ਜੈ ਜੈਕਾਰ ਹੋਊਗੀ ਗੁਰਦੁਆਰੇ ਮੰਦਰ ਮਸਜਿਦ 'ਚ, ਅਸੀਂ ਪੱਖਿਆਂ ਦੇ ਉੱਤੇ ਲਿਖਾ ਲੈਣੇ ਆਪਣੇ ਪਿਓ ਦਾ ਨਾਂ, ਦਾਦੇ ਦਾ ਨਾਂ, ਫਰਸ਼ 'ਤੇ ਇੱਟਾਂ 'ਤੇ ਲਵਾਉਣੇ, ਪਿਓ ਦਾਦੇ ਮਰ ਗਏ ਹੁੰਦੇ ਨੇ ਅਤੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਉਹ ਸਾਡੇ ਲੱਤਾਂ ਦੇ ਥੱਲੇ ਲੋਕ ਇੱਟਾਂ ਨੂੰ ਰਗੜਦੇ ਨੇ, ਪੱਖਿਆਂ 'ਤੇ ਘੁੰਮੀ ਜਾਂਦੇ ਨੇ। ਸੋ ਕੋਸ਼ਿਸ਼ ਕਰੋ ਵੀ ਦਾਨ ਜਿਹੜਾ ਹੈਗਾ ਨਾ ਉਹਦੇ ਪ੍ਰਚਾਰ ਲਈ ਨਾ ਦਿਓ, ਕਿਉਂਕਿ ਜਿਹਨੂੰ ਦਾਨ ਦਿੰਦੇ ਹੋ, ਜਿਹਨੂੰ ਖੁਸ਼ ਕਰਨਾ, ਉਹ ਤੁਹਾਡੇ ਅੰਦਰ ਬੈਠਾ, ਸ਼ੋਅ ਆਫ ਕਰਨ ਦੀ ਕੀ ਲੋੜ ਹੈ? ਡੋਨੇਸ਼ਨ ਜਦੋਂ ਵੀ ਕਰੋ ਕਦੇ ਵੀ ਸ਼ੋਅ ਆਫ ਨਾ ਕਰੋ। ਦਾਨ ਜੇ ਇੱਕ ਹੱਥ ਨਾਲ ਦਿਓ ਨਾ, ਦੂਜੇ ਹੱਥ ਨੂੰ ਨਾ ਪਤਾ ਲੱਗੇ, ਹੋ ਸਕੇ ਤਾਂ ਗੁਪਤ ਦਾਨ ਕਰੋ, ਜਿਸ ਨਾਲ ਕਿਸੇ ਨੂੰ ਪਤਾ ਨਾ ਲੱਗੇ ਕਿ ਫਲਾਣੇ ਬੰਦੇ ਨੇ ਦਾਨ ਦਿੱਤਾ ਹੈ ਤੇ ਕਿੰਨਾ ਦਿੱਤਾ ਹੈ। ਦਾਨ ਦੀ ਕਦੇ ਵੀ ਐਡਵਰਟਾਈਜ਼ਮੈਂਟ ਨਾ ਕਰੋ, ਕਿਉਂਕਿ ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਨਾ, ਉਹ ਸਾਡੇ ਅੰਦਰ ਬੈਠਾ, ਦਿਨ ਬੋਲੇ ਹਾਂ ਸਭ ਕੁਛ ਜਾਣਦਾ, ਕਿਸ ਆਗੇ ਕੀਜੀਏ ਅਰਦਾਸ। ਦੇਖੋ ਜਿਹੜਾ ਦਾਨ ਕਰਨਾ, ਮੈਨੂੰ ਯਾਦ ਹੈ, ਮੈਂ ਹੁਣ ਆਪਣੀ ਨਹੀਂ ਗੱਲ ਕਰਨਾ ਕਿਉਂਕਿ ਇਹੀ ਗੱਲ ਹੈ, ਤੁਸੀਂ ਕਿਸੇ ਬੱਚੇ ਨੇ ਸਕੂਲ 'ਚ ਫੀਸ ਨਹੀਂ ਦੇ ਸਕਦਾ, ਉਹਦੀ ਫੀਸ ਦੇ ਦਿਓ, ਕਿਤਾਬਾਂ ਹੀ ਲੈ ਦਿਓ, ਕੋਈ ਬੱਚੇ ਨੂੰ ਅਡਾਪਟ ਕਰਦੇ ਤੈਨੂੰ ਪੜ੍ਹਾਵਾਂਗੇ ਅਸੀਂ, ਕਿਸੇ ਗਰੀਬ ਲੜਕੀ ਦੀ ਸ਼ਾਦੀ ਕਰਾ ਦਿਓ, ਕੋਈ ਕੰਬਲੀ ਦੇ ਦਿਓ, ਕਦੇ ਮਤਲਬ ਚੰਗੇ ਥਾਵਾਂ 'ਤੇ ਪੈਸੇ ਲਾਓ ਕਿਸੇ ਭੁੱਖੇ ਨੂੰ। ਤੁਸੀਂ ਮੈਨੂੰ ਪਤਾ ਵੀ ਜੇ ਤੁਸੀਂ ਭੁੱਖੇ ਨੂੰ ਘਰ ਰੋਟੀ ਖਾ ਲਾ, ਜੇ ਤੁਸੀਂ ਹੁਣ 10 ਰੁਪਏ ਦੇ ਹੋ ਸਕਦਾ ਸ਼ਰਾਬ ਵੀ ਪੀ ਲੇ, ਉਹਦੇ ਪੈਸੇ ਦੇ ਇਹਨਾਂ ਨੂੰ ਰੋਟੀ ਖਿਲਾ ਦਿਓ। ਸਾਡੇ ਬਰਨਾਲੇ ਲੰਗਰ ਚੱਲਦੇ ਨੇ, ਸਾਰੇ ਥਾਂ 'ਤੇ ਚੱਲਦੇ ਨੇ, ਮੈਨੂੰ ਜੈਤੋ ਦੀ ਗੱਲ ਯਾਦ ਆ ਗਈ, ਉੱਥੇ ਸਾਡੇ ਦੋਸਤ ਨੇ ਦੁਪਹਿਰੇ ਸਬਜ਼ੀਆਂ ਲਿਆ ਕੇ ਸਸਤੀਆਂ 200-400 ਰੁਪਏ ਦੀਆਂ, ਉਹ ਧਰਮਸ਼ਾਲਾ ਦੇ ਵਿੱਚ ਖਾਣਾ ਖਾਉਂਦੇ ਸੀਗੇ, ਪਹਿਲਾਂ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਹੁੰਦੇ, ਕਿ ਹੁਣ ਮੈਂ ਉਹਨਾਂ ਨੂੰ ਪਿੱਛੇ ਜੇ ਮਿਲਿਆ, ਉਹ ਕਹਿੰਦੇ ਪੈਸੇ ਮੁੱਕਦੇ ਹੀ ਨਹੀਂ, ਲੋਕ ਇੰਨਾ ਦਿੰਦੇ ਨੇ, ਕਿਸੇ ਬੱਚੇ ਦਾ ਜਨਮਦਿਨ ਹੋ ਗਿਆ, ਕਿਸੇ ਦੀ ਸ਼ਾਦੀ ਹੋ ਗਈ, ਉਹ ਕਹਿੰਦੇ ਉੱਥੇ ਦਿਓ, ਉਹ ਚੰਗਾ ਪੈਸੇ ਲੱਗ ਰਿਹਾ। ਸੋ ਇਸ ਕਰਕੇ ਜਦੋਂ ਤੁਸੀਂ ਦਿੰਦੇ ਹੋ, ਸਾਡੇ ਆ ਗੋਰ ਮੰਦਰ ਦੇ ਵਿੱਚ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਲੰਗਰ ਲੱਗਦੇ ਹੀ ਲੱਗਦੇ ਨੇ, ਮੰਦਰ 'ਚ ਘੱਟ ਲੱਗਦੇ ਸੀ, ਮੰਦਰ ਦੇ ਵਿੱਚ ਵੀ ਗੋਰ ਮੰਦਰ ਜਿਹੜਾ ਸਾਡਾ ਬ੍ਰਹਮਟਨ ਦੇ ਵਿੱਚ ਹੈ, ਗੋਰਵੇ ਦੇ ਉੱਤੇ ਹਿੰਦੂ ਸਭਾ ਮੰਦਰ, ਉੱਥੇ ਵੀ 7 ਦਿਨ ਹੁਣ ਲੰਗਰ ਚੱਲਣ ਲੱਗ ਗਿਆ, ਮੰਦਰ 'ਚ ਸੁਣਿਆ ਨਹੀਂ ਸੀ ਕਦੇ, ਫਸਟ ਕਲਾਸ, ਦਾਲ ਵੀ ਹੋਊ, ਸਬਜ਼ੀ ਵੀ ਹੋਊ, ਚਾਵਲ ਵੀ ਹੋਊ, ਰੋਟੀ ਵੀ ਹੋਊਗੀ, ਔਰ ਹਮੇਸ਼ਾ ਚੱਲਦਾ ਰਹਿੰਦਾ, ਚਾਹ ਦੇ ਨਾਲ ਪਕੌੜੇ ਵੀ ਹੋਣਗੇ, ਸਮੋਸੇ ਵੀ ਹੋਣਗੇ, ਸਾਫ਼ ਸੁਥਰੇ ਹੋਣਗੇ, ਜਿੰਨਾ ਮਰਜ਼ੀ ਖਾ ਲਓ, ਤੇ ਨਾਲ ਜਿਹੜੇ ਬੱਚੇ ਇੱਥੇ ਆਏ ਨੇ ਜਾਂ ਜਿਹੜੇ ਨੀਡੀ ਨੇ, ਉਹ ਆਪਣੇ ਖਾਣਾ ਵੀ ਨਾਲ ਲਿਜਾ ਸਕਦੇ ਨੇ। ਨਾਟ ਓਨਲੀ ਦੈਟ, ਹਰ ਵੀਰਵਾਰ ਨੂੰ ਉੱਥੇ ਕੀ ਕਹਿੰਦੇ ਫੂਡ ਬੈਂਕ ਲੱਗਦਾ। ਫੂਡ ਬੈਂਕ ਦਾ ਮਤਲਬ ਕੀ ਹੈ, ਆਟਾ ਲੈ ਜਾਓ, ਦਾਲ ਲੈ ਜਾਓ, ਤੇਲ ਲੈ ਜਾਓ, ਘੀ ਲੈ ਜਾਓ, ਗੁੜ ਲੈ ਜਾਓ, ਸ਼ੱਕਰ ਲੈ ਜਾਓ, ਚਾਹ ਲੈ ਜਾਓ, ਪੱਤੀ ਲੈ ਜਾਓ। ਉੱਥੇ ਆਪਣਾ ਨਾਂ ਸਿਰਫ ਰਜਿਸਟਰਡ ਕਰਾਉਣਾ, ਜਿੰਨਾ ਮਰਜ਼ੀ ਲਓ। ਮੈਂ ਖੁਦ ਝੂਠ ਨਹੀਂ ਬੋਲਦਾ, ਮੈਂ ਖੁਦ ਜਾ ਕੇ ਦੇਖਿਆ। ਸੇਵਾਦਾਰਾਂ ਨੂੰ ਖੁਸ਼ੀ ਚੜੀ ਪਈ ਹੁੰਦੀ ਹੈ ਦਾਨ ਕਰਨਾ, ਔਰ ਕਿਤੇ ਮੁੱਕਿਆ। ਜਿਹੜੇ ਅੱਗੇ ਲੋਕ ਸੋਚਦੇ ਸੀ ਮੰਦਿਰਾਂ ਦੇ ਪ੍ਰਧਾਨ ਸੈਕਟਰੀ ਵੀ ਇਹਦਾ ਜੀ ਕਿੱਥੋਂ ਆਊਗਾ, ਡੋਨੇਸ਼ਨ ਕਿੱਥੋਂ ਆਊਗੀ, ਹੁਣ ਮੈਨੂੰ ਉਹ ਲਾਂਬਾ ਜੀ ਸਾਡੇ ਪ੍ਰਧਾਨ ਬਣੇ ਨੇ, ਪਵਨ ਗੋਇਲ ਜੀ ਕੈਸ਼ੀਅਰ ਨੇ, ਉਹਨਾਂ ਨਾਲ ਸਿੱਧੀ ਤਾਂ ਨਹੀਂ ਦੱਸਦੇ, ਇਨਡਾਇਰੈਕਟ ਇਹਨਾਂ ਕਹਿੰਦੇ ਨੇ ਜਿਵੇਂ ਸੈਂਡਲੀ ਸ਼ੀਸ਼ੀ ਚੋਂ ਖੁਸ਼ਬੂ ਆਉਂਦੀ, ਉਹ ਕਹਿੰਦੇ ਦਾਨ ਹੀ ਇੰਨਾ ਆਉਣ ਲੱਗ ਗਿਆ, ਮੁੱਕਦਾ ਹੀ ਨਹੀਂ। ਵੱਡੇ ਵੱਡੇ ਦੁਸ਼ਹਿਰੇ ਨੂੰ 50-60 ਹਜ਼ਾਰ ਬੰਦੇ ਆ ਗਏ, ਕਦੇ ਕੜੀ ਚੌਲ ਖਵਾਉਂਦੇ, ਕਦੇ ਕੁਛ ਕਰਾਉਂਦੇ ਨੇ, ਜਿੱਥੇ ਖਲਾਉਂਦੇ ਸੀ ਅੱਗੇ ਤੋਂ ਖਲਾਉਂਦੇ ਸੀ, ਮੰਦਰ ਚ ਨਹੀਂ ਖਲਾਉਂਦੇ ਸੀਗੇ, ਹੁਣ ਉੱਥੇ ਵੀ ਚੱਲਣ ਲੱਗ ਗਿਆ ਕੰਮ। ਪਰ ਜਿੱਥੇ ਬਹੁਤ ਸਾਰੇ ਲੱਖਾਂ ਕਰੋੜਾਂ ਰੁਪਇਆਂ ਦਾ ਹਿਸਾਬ ਕਿਤਾਬ ਨਹੀਂ, ਉੱਥੇ ਮੁੱਲ ਵੀ ਵੇਚਦੇ ਨੇ। ਸਾਡੇ ਇੱਥੇ ਕੋਈ ਬਾਬੇ ਆਉਂਦੇ ਨੇ, ਉੱਥੇ ਜਿਹੜਾ ਲੰਚ ਹੈ ਉਹ ਮੁੱਲ ਵੇਚਦੇ ਨੇ, ਉਹਨਾਂ ਉਹਦੀ ਮਰਜ਼ੀ ਹੈ, ਉਹਨਾਂ ਨੇ ਕੀ ਕੱਢਣਾ ਪਾਉਣਾ। ਲੋਕ ਤਾਂ ਭਲਾ ਕਰਦੇ ਨੇ, ਉਹ ਮੁੱਲ ਵੇਚਦੇ ਨੇ, ਕਿਸੇ ਨੂੰ ਮਰਜ਼ੀ ਨਾਲ ਰੋਟੀ ਖਵਾ ਹੀ ਨਹੀਂ ਸਕਦੇ ਉਹ, ਕਹਿੰਦੇ ਵਾਸੀ ਰੋਟੀ ਖਾਓ, ਇਹਨੂੰ ਬੁਲਾਇਆ ਹੀ ਨਹੀਂ, ਤੂੰ ਕਿਵੇਂ ਰੋਟੀ ਖਾ ਲੀਗਾ। ਸੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਚੱਲਦੀਆਂ, ਹਰ ਤਰ੍ਹਾਂ ਦੇ ਲੋਕ ਨੇ, ਪਰ ਜਿਹੜੇ ਚੰਗੇ ਕਰਦੇ ਨੇ ਉਹਨਾਂ ਦਾ ਚੰਗਾ ਫਾਇਦਾ ਹੁੰਦਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ, ਕਿ ਜਿੰਨਾ ਵੀ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਚੁੱਪ ਕਰਕੇ ਜਿੰਨੀ ਵੀ ਸਾਡੀ ਕਪੈਸਿਟੀ ਹੈ, ਥੋੜਾ ਮੋਟਾ ਜ਼ਰੂਰ ਦਾਨ ਦਿਓ। ਦਾਨ ਦੇਣ ਨਾਲ ਦਾਨ ਕਦੇ ਵੀ ਘਟਦਾ ਨਹੀਂ, ਇਹ ਗੱਲ ਦੀ ਪੱਕੀ ਗੱਲ ਹੈਗੀ। ਪਰ ਇੱਕ ਹੋਰ ਅੱਜ ਕੱਲ੍ਹ ਦਾਨ ਚੱਲਿਆ, ਉਹ ਹੈਗਾ ਬਲੱਡ ਡੋਨੇਸ਼ਨ। ਖੂਨ ਜਿਹੜਾ ਹੈਗਾ, ਇਹ ਕਿਹਾ ਜਾਂਦਾ ਅੱਧਾ ਲੀਟਰ ਜਿਹੜਾ ਖੂਨ ਹੈ ਨਾ, ਜਦੋਂ ਅਸੀਂ ਦਿੰਦੇ ਹਾਂ ਇੱਕ ਦਿਨ ਦੇ ਵਿੱਚ ਪੂਰਾ ਹੋ ਜਾਂਦਾ। ਜਦੋਂ ਅਸੀਂ ਖੂਨਦਾਨ ਦਿੰਦੇ ਹਾਂ, ਕੈਂਪ ਲੱਗਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ, ਜਿਮ ਦੇ ਵਿੱਚ ਵੀ, ਹਸਪਤਾਲਾਂ ਚ ਵੀ, ਜਿਹੜੇ ਲੋਕ ਖੂਨਦਾਨ ਦਿੰਦੇ ਨੇ ਉਹਨਾਂ ਦੇ ਖੂਨ ਦੇ ਵਿੱਚੋਂ ਰੈੱਡ ਸੈੱਲ, ਪਲਾਜ਼ਮਾ, ਪੈਟਲਸ ਉਹਨਾਂ ਨੂੰ ਵੱਖ ਕਰਕੇ ਮਸ਼ੀਨਾਂ ਨਾਲ ਫ੍ਰੀਜ਼ ਕਰ ਦਿੰਦੇ ਨੇ, ਤੇ ਜਿਹੜਾ ਬੰਦੇ ਦੀ ਲੋੜ ਹੁੰਦੀ ਹੈ, ਕੋਈ ਮਰਦਾ ਬੰਦਾ, ਉਹਦੀ ਜਾਨ ਬਚ ਜਾਂਦੀ ਹੈ। ਕਿਸੇ ਦੀ ਬਚਾਓ ਜਾਨ, ਆਓ ਕਰੀਏ ਖੂਨਦਾਨ। ਜੇ ਕਿਸੇ ਦੀ ਜਾਨ ਬਚਦੀ ਹੈ ਤਾਂ ਉਹਦੇ ਲਈ ਖੂਨ ਦੇ ਦਿਓਗੇ, ਘਟਦਾ ਕੁਛ ਨਹੀਂ। ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ, ਦਾਨ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ। ਜੇ ਇੱਕ ਬੋਤਲ ਖੂਨ ਦੀ ਦੇ ਦਿਆਂਗੇ ਨਾ, ਲੋਕਾਂ ਦਾ ਫਾਇਦਾ, ਉਹ ਸੂਈ ਨਾਲ ਕੋਈ ਫਰਕ ਨਹੀਂ ਪੈਂਦਾ, ਮਾੜੀ ਸੂਈ ਲੱਗਦੀ ਹੈ ਖੂਨ ਹੁੰਦਾ, ਤੁਹਾਨੂੰ ਅੰਦਰੋਂ ਵੀ ਖੁਸ਼ੀ ਹੁੰਦੀ, ਖੂਨ ਨਿਕਲ ਨਾ ਪਾਈਪਾਂ ਚੋਂ ਬੋਤਲਾਂ ਚ ਭਰਿਆ, ਤੁਹਾਨੂੰ ਖੁਸ਼ੀ ਕਿੰਨੀ ਹੁੰਦੀ ਹੈ। ਤੇ ਹੋ ਸਕਦਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਤੁਹਾਡੇ ਹੀ ਕੰਮ ਆ ਜੇ। ਸੋ ਇਸ ਕਰਕੇ ਅੱਜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਖੂਨਦਾਨ ਹੈ ਨਾ, ਉਹ ਵੀ ਬਹੁਤ ਵਧੀਆ ਦਾਨ ਮੰਨਿਆ ਜਾਂਦਾ ਹੈ। ਦੇਖੋ ਸਾਨੂੰ ਲਾਲਚ ਛੱਡਣਾ ਚਾਹੀਦਾ। ਅਸੀਂ ਲਾਲਚੀ ਇੰਨੇ ਆ ਵੀ ਨਾ 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 ਨਾ, ਗੁਰਦੁਆਰੇ ਚ ਜਾਂਦੇ ਹਾਂ, ਮੰਦਰ ਚ ਜਾਂਦੇ ਹਾਂ, ਜਦੋਂ ਅਸੀਂ ਡਰਾਮਾ ਕਰਦੇ ਨਾ ਬਾਹਲੀ ਭਗਤੀ ਦਾ, ਝੁੱਕ ਕੇ ਜੇ ਕੋਲੇ ਹੋ ਕੇ ਗੱਲੇ ਚ 54 ਕੀ ਪਾਉਣੇ ਆ, ਤੇ ਜਿਸ ਦਿਨ $5 ਪਾਉਣੇ ਹੋਣ ਤਾਂ ਦੂਰੋਂ ਬਟੂਆ ਕੱਢਦੇ ਆ ਤਾਂ ਕਿ ਲੋਕ ਦੇਖ ਲੈਣ ਵੀ ਅੱਜ ਮੈਂ 5 ਚੜਾਉਣ ਲੱਗਿਆ, 20 ਚੜਾਉਣ ਲੱਗਿਆ। ਉਹ ਲੋਕਾਂ ਨੂੰ ਦਿਖਾਉਣੇ ਆ, ਪਰਮਾਤਮਾ ਨੂੰ ਵੀ ਪਤਾ ਤੁਹਾਡੀ ਨੀਤ ਕੀ ਆ, ਸ਼ੇਖੀ ਮਾਰਨ ਦੀ ਨੀਤ ਹੈ। ਤੇ ਜਦੋਂ 54 ਚੜਾਉਂਦੇ ਆ ਵੀ ਸ਼ਰਧਾ ਕੋਈ ਨੀ, ਕਿਉਂਕਿ ਲੋਕ ਨਾ ਦੇਖ ਲੈਣ ਵੀ ਇਹ ਵੱਡਾ ਸਾਰਾ ਸੇਠ ਆ, 54 ਚੜਾਈ ਹੈ। ਉਹ ਨੀਤਾਂ ਜਿਹੜੀਆਂ ਨੇ ਨਾ, ਸਾਡੀਆਂ ਨੀਤਾਂ ਦੇ ਮੁਤਾਬਕ ਫਲ ਲੱਗਦੇ ਨੇ। ਸੋ ਇਸ ਕਰਕੇ ਲਾਲਚ ਨੂੰ ਛੱਡੋ, ਕਿਸੇ ਦੀ ਮਦਦ ਕਰੋ। ਲਾਲਚ ਹੁੰਦਾ ਬਾਂਦਰ ਨੂੰ, ਤੇ ਅਸੀਂ ਤਾਂ ਬਾਂਦਰ ਦੇ ਵੀ ਪਿਓ ਹਾਂ, ਤੁਹਾਨੂੰ ਪਤਾ ਬਾਂਦਰ ਕਿਵੇਂ ਫੜਿਆ ਜਾਂਦਾ। ਬਾਂਦਰ ਨੂੰ ਮਦਾਰੀ ਇਸ ਤਰ੍ਹਾਂ ਫੜਦੇ ਆ ਕਿਉਂਕਿ ਉਹਨੂੰ ਪਤਾ ਲਾਲਚੀ ਹੈ ਬਾਂਦਰ। ਉਹ ਕੀ ਕਰਦੇ ਨੇ ਕਿ ਜ਼ਮੀਨ ਦੇ ਵਿੱਚ ਘੜਾ ਦੱਬ ਦਿੰਦੇ ਨੇ, ਤੇ ਜ਼ਮੀਨ ਦੇ ਆਲੇ ਦੁਆਲੇ ਫੁੱਲੀਆਂ ਮੂੰਗਫਲੀਆਂ ਜੀਆਂ ਸਿੱਟ ਦਿੰਦੇ ਨੇ, ਦਾਣੇ ਸਿੱਟ ਦਿੰਦੇ ਨੇ। ਬਾਂਦਰ ਚੁਗਦਾ ਤੇ ਜਦੋਂ ਥੱਲੇ ਦੇਖਦਾ ਘੜੇ ਚ, ਉਹ ਮਾਈ ਗੋਡ, ਇਸ ਤਾਂ ਘੜੇ ਚ ਦਾਣੇ ਹੀ ਦਾਣੇ ਪਏ ਨੇ। ਉਹ ਚੱਕ ਕੇ ਇੱਕ ਬਾਂਹ ਆਪਣੀ ਘੜੇ ਚ ਪਾ ਦਿੰਦਾ ਤੇ ਮੁੱਠੀ ਭਰ ਲੈਂਦਾ। ਜਦੋਂ ਮੁੱਠੀ ਭਰਦਾ ਘੜੇ ਦਾ ਮੂੰਹ ਹੁੰਦਾ ਤੰਗ, ਉਹ ਮੁੱਠੀ ਨਹੀਂ ਛੱਡਦਾ। ਜਿੱਦਾਂ ਮੁੱਠੀ ਛੱਡਦੇ ਜਾਣ ਵੱਜੇ, ਪਰ ਮੁੱਠੀ ਕਿਉਂਕਿ ਲਾਲਚੀ ਹੈ, ਲਾਲਚੀ ਅਸੀਂ ਸਾਰੇ ਹੀ ਹਾਂ। ਦਾਨ ਦੂਨ ਦੇਣਾ ਬਹੁਤ ਮੁਸ਼ਕਿਲ ਹੈ, ਕਿਸੇ ਨੂੰ ਕਹੋ ਵੀ ਅਸੀਂ ਕੁੜੀਆਂ ਦਾ ਵਿਆਹ ਕਰਨਾ, 1 ਰੁਪਈਆ ਲਿਖ ਲਓ ਜੀ, ਆ 10 ਰੁਪਈਏ ਲਿਖ ਲਓ, ਸਾਡੀ ਇਨਕਮ ਘੱਟ ਹੈ, ਇੰਨੇ ਪੈਸੇ ਨੇ। ਜੇ ਕਦੇ ਸਫਾਈ ਫੜ ਕੇ ਲੈ ਜਾਓ ਉੱਥੇ ਪੁੱਠਾ ਕੀਤਾ ਹੋਵੇ ਤੇ ਤੁਸੀਂ ਕਹਿੰਦੇ 10 ਹਜ਼ਾਰ ਲੈ ਲੈ, ਚੰਗੇ ਪਾਸੇ ਨਹੀਂ ਲਾਉਂਦੇ। ਸੋ ਉਹੀ ਬਾਂਦਰ ਹੈ, ਬਾਂਦਰ ਮੁੱਠੀ ਨਹੀਂ ਛੱਡਦਾ, ਤੇ ਜਦੋਂ ਮੁੱਠੀ ਨਹੀਂ ਛੱਡਦਾ ਘੜੇ ਦਾ ਮੂੰਹ ਤੰਗ ਹੈ, ਉਧਰੋਂ ਮਦਾਰੀ ਆ ਕੇ ਉਹਦੇ ਤੇ ਚਾਦਰ ਪਾ ਦਿੰਦਾ, ਫੜਿਆ ਜਾਂਦਾ। ਸੋ ਇਹੀ ਸਾਡਾ ਹਾਲ ਆ ਲਾਲਚੀਆਂ ਦਾ, ਕਿ ਅਸੀਂ ਕਦੇ ਵੀ ਚੰਗੇ ਪਾਸੇ ਦਾਨ ਨਹੀਂ ਦਿੰਦੇ। ਮੈਨੂੰ ਯਾਦ ਹੈ ਬਰਨਾਲੇ, ਅਸੀਂ ਵਾਲੀਬਾਲ ਦੇ ਮੈਚ ਕਰਾਉਂਦੇ ਹੁੰਦੇ ਸੀ 70s, ਉੱਥੇ ਇੱਕ ਸਾਡੇ ਥਾਣੇਦਾਰ ਸੀ ਬਹਿਨੀ ਵਾਲਾ, ਬੜਾ ਮਸ਼ਹੂਰ ਸੀ, ਬੜਾ ਬਦਮਾਸ਼ ਸੀ ਉਹ। ਅਸੀਂ ਨਹੀਂ, ਉਹ ਬਦਮਾਸ਼ ਨਹੀਂ ਸੀ, ਸੋਰੀ, ਉਹ ਬਦਮਾਸ਼ਾਂ ਨੂੰ ਘੁੱਟਦਾ ਹੁੰਦਾ ਸੀ, ਚੰਗਾ ਬਦਮਾਸ਼ ਡਰਦੇ ਹੁੰਦੇ ਸੀ। ਉਹ ਨਵਾਂ ਆਇਆ ਤੇ ਅਸੀਂ 4-5 ਜਿਹੜੇ ਕਾਲਜ ਦੇ ਮੁੰਡੇ ਸੀ, ਮੈਂ ਕਿਹਾ ਚਲੋ ਥਾਣੇ 'ਚ ਡੋਨੇਸ਼ਨ ਲੈ ਜਾਓ। ਉਹ ਕਹਿੰਦਾ ਢਾਲੂ ਯਾਰ, ਕੁੱਟੂ, ਮੈਂ ਕੁਛ ਨਹੀਂ ਕਹਿੰਦਾ। ਜਦੋਂ ਅਸੀਂ ਅੰਦਰ ਗਏ, ਉਹ ਬੈਠਾ ਸੀ ਕੁਰਸੀ ਤੇ, ਚਾਰ ਪੰਜ ਹੋਰ ਬੰਦੇ ਬੈਠੇ ਸੀ ਜਿਹੜੇ ਕਿਸੇ ਨਾ ਕਿਸੇ ਕੰਮ ਆਏ ਹੋਣੇ, ਕਹਿੰਦੇ ਆਓ ਵੀ ਨੌਜਵਾਨੋ ਕਿਵੇਂ ਆਏ ਕਿਵੇਂ ਆਏ। ਮੈਂ ਕਿਹਾ ਜੀ ਸਰਦਾਰ ਸਾਹਿਬ ਅਸੀਂ ਵਾਲੀਬਾਲ ਦਾ ਟੂਰਨਾਮੈਂਟ ਕਰਾਉਣੇ ਆ, ਲੋਕਾਂ ਤੋਂ ਪੈਸੇ ਲੈਣੇ, ਤੁਹਾਡੇ ਕੋਲ ਵੀ ਪੈਸੇ ਲੈਣਾ ਆ। ਉਹ ਕਹਿੰਦਾ ਮੇਰੇ ਕੋਲ ਤਾਂ ਥਾਣੇਦਾਰ ਕੋਲ ਕੀ ਹੈ, ਤੇ ਮੇਰੇ ਕੋਲ ਤਾਂ ਪੰਜ ਸੱਤ ਰੁਪਏ ਹੋ ਗਏ, ਤਰਾਸੀ ਲੈਣੀ ਆ ਤਰਾਸੀ ਲੈ ਲਓ। ਬੜਾ ਖੁਸ਼ ਹੋ ਕੇ ਮਿਲਿਆ ਸਾਨੂੰ। ਕਹਿੰਦਾ ਮੁੜਿਓ ਨਾ ਉਹਨਾਂ ਨੂੰ, ਕਹਿੰਦਾ ਸਰਦਾਰ ਜੀ ਸੇਠ ਜੀ ਇਹਨਾਂ ਨੂੰ ਮੁੰਡਿਆਂ ਨੂੰ ਦਿਓ, ਇਹਨੇ ਚੰਗੇ ਕੰਮ ਕਰ ਰਹੇ ਨੇ। ਆਪ ਚਲਾ ਗਿਆ ਉੱਪਰ, ਉਹ ਕਹਿੰਦੇ ਕੋਈ ਕਹਿੰਦਾ 10 ਰੁਪਏ ਦੇ ਦਿਓ, ਪੁਰਾਣੀ ਗੱਲ ਕਰਦਾ 70। ਉਹ ਕਹਿੰਦਾ ਨਹੀਂ ਯਾਰ ਥਾਣੇਦਾਰ ਨੇ ਢਾ ਲੈਣਾ, ਆ ਕੇ ਜ਼ਿਆਦਾ ਦਿਓ, ਸਾਨੂੰ 100 ਰੁਪਿਆ ਦੇਤਾ। ਉਹ ਇਹਨਾਂ ਨੂੰ ਥਾਣੇਦਾਰ ਆ ਗਿਆ, ਕਹਿੰਦਾ ਕਿੰਨੇ ਕੁ ਦਿੱਤੇ ਨੇ? ਅਸੀਂ ਕਿਹਾ ਜੀ ਬਹੁਤ ਦਿੱਤੇ, ਅਸੀਂ ਤਾਂ 5 ਦੀ ਆਸ ਕਰਦੇ, ਸਾਨੂੰ 100 ਮਿਲ ਗਿਆ। ਅਸੀਂ ਕਿਹਾ 100? ਕਹਿੰਦਾ ਗੱਲ ਸੁਣੋ ਗੱਲ, ਜੇ ਮੈਥੋਂ ਕੇਸ ਰਫਾ ਦਫਾ ਕਰਾਉਣਾ ਨਾ 100 ਨਹੀਂ 1000 ਰੁਪਿਆ ਦਿਓ ਮੁੰਡਿਆਂ ਨੂੰ, ਇਹ ਨੌਜਵਾਨ ਚੰਗੇ ਪਾਸੇ ਲੱਗੇ ਨੇ। ਸੋ ਅਸੀਂ, ਮੈਨੂੰ ਯਾਦ ਆ 1972 ਜਿਹੜਾ ਰਾਮਬਾਗ ਦੇ ਵਿੱਚ ਅਸੀਂ ਵਾਲੀਬਾਲ ਦੇ ਮੈਚ ਕਰਾਏ ਸੀ, ਫਸਟ ਕਲਾਸ ਉੱਤੇ ਇੱਕ ਤਹਿਸੀਲਦਾਰ ਸੀ, ਇੱਕ ਬੈਰੀਆਂ ਵਾਲਾ ਥਾਣੇਦਾਰ ਸੀ, ਕਹਿੰਦਾ ਪੈਸੇ ਨਹੀਂ ਮੁੱਕਦੇ ਨੇ, ਜਿਹੜੀਆਂ ਬਾਹਰੋਂ ਟੀਮਾਂ ਆਉਣਗੀਆਂ ਵਧੀਆ ਖਾਣਾ ਖਿਲਾਓ, ਵਧੀਆ ਇਨਾਮ ਦਿਓ ਸਾਰਿਆਂ ਨੂੰ, ਜਾ ਜਾ ਕਾਰ ਕਰਾਤੀ। ਕਿਉਂ? ਕਿਉਂਕਿ ਨੀਤਾਂ ਅੱਛੀਆਂ ਸੀ। ਜਦੋਂ ਤੁਸੀਂ ਨੀਤਾਂ ਅੱਛੀਆਂ ਰੱਖਦੇ ਹੋ ਨਾ, ਤਾਂ ਲੋਕ ਵੀ ਤੁਹਾਡੀ ਜੈ ਜੈਕਾਰ ਕਰਦੇ ਨੇ। ਹੋਰ ਜੋਤ ਸੇ ਜੋਤ ਜਗਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ, ਜਦੋਂ ਕੋਈ ਵੀ ਕੰਮ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਹਮੇਸ਼ਾ ਹੀ ਵਾਧਾ ਫੁੱਲਦਾ। ਪਰ ਇਹ ਵੀ ਠੀਕ ਹੈ, ਮਾੜੇ ਲੋਕ ਵੀ ਬਹੁਤ ਨੇ, ਨੀਤ ਆਪ ਕੱਢਣਾ ਨਹੀਂ, ਦੂਜੇ ਦੀ ਨਿੰਦਾ ਚੁਗਲੀ ਕਰਨੀ ਹੈ ਵੀ ਆਹ ਕਿਉਂ ਕਰਤਾ, ਉਹ ਕਿਉਂ ਕਰਤਾ, ਉਹ ਇਸ ਤਰ੍ਹਾਂ ਉਹਨਾਂ ਦਾ ਕੰਮ ਆਪਣਾ, ਤੁਹਾਡਾ ਕੰਮ ਆਪਣਾ। ਪਰ ਆਪਾਂ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ, ਇਹ ਨਾ ਸੋਚੋ ਵੀ ਲੋਕ ਕੀ ਕਹਿੰਦੇ ਨੇ, ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ। ਆਪਾਂ ਦੁਨੀਆ ਦੀ ਪਰਵਾਹ ਛੱਡੋ, ਜਦੋਂ ਵੀ ਚੰਗੇ ਕੰਮ ਕਰਨਾ ਲੋਕਾਂ ਦੀ ਪਰਵਾਹ ਖੇੜਾ ਛੱਡ ਕੇ ਆਪਣੇ ਚੰਗੇ ਕੰਮ ਕਰੋ, ਤੇ ਕਦੇ ਵੀ ਘਾਟਾ ਨਹੀਂ ਪੈਂਦਾ, ਬਰਕਤ ਹੋਊਗੀ, ਬਰਕਤ ਹੋਊਗੀ, ਬਰਕਤ ਹੋਊਗੀ, ਖੁਸ਼ੀ ਬਾਹਰੋਂ ਵੀ ਮਿਲੂਗੀ, ਅੰਦਰੋਂ ਵੀ ਮਿਲੂਗੀ, ਇੱਥੇ ਵੀ ਮਿਲੂਗੀ, ਉੱਥੇ ਵੀ ਮਿਲੇਗੀ। ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ, ਬਾਕੀ ਮੰਨੋ ਜਾਂ ਨਾ ਮੰਨੋ। ਅਖੀਰ ਸੁਣ ਲਓ ਗਾਣਾ, ਨੈਕਸਟ ਵੀਕ ਅਸੀਂ ਸ਼ਾਇਦ ਲਾਈਵ ਨਾ ਕਰ ਸਕੇ, ਮੈਂ ਘਰੋਂ ਹੀ ਪ੍ਰੋਗਰਾਮ ਕਰੂੰਗਾ ਕਿਉਂਕਿ ਸਾਡੇ ਕੁਝ ਫੰਕਸ਼ਨ ਹੈ। ਸੋ ਅੱਜ ਲਾਸਟ ਗਾਣਾ ਸੁਣ ਲਓ, ਜੇ ਆ ਸਕਿਆ ਆਊਂਗਾ ਵੀ, ਜੇ ਨਾ ਆ ਸਕਿਆ ਤੁਹਾਨੂੰ ਮੈਂ ਘਰੇ ਬੈਠ ਕੇ ਹੀ ਪ੍ਰੋਗਰਾਮ ਕਰਾਂਗੀ। ਸੁਣੋ ਗਾਣਾ, ਰਮੇਸ਼ ਜੋਧਪੁਰੀਆ ਜੀ ਬਰਨਾਲੇ ਤੋਂ ਹਮੇਸ਼ਾ ਦੀ ਤਰ੍ਹਾਂ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮਚ ਛੋਟੇ ਭਰਾ।
ਚਾਹੇ ਲੱਖ ਕਰੋ ਤੁਮ ਪੂਜਾ, ਤੀਰਥ ਕਰੋ ਹਜ਼ਾਰ, ਦੀਨ ਦੁਖੀ ਕੋ ਠੁਕਰਾਇਆ ਤੋ ਸਭ ਕੁਛ ਹੈ ਬੇਕਾਰ। ਗਰੀਬੋਂ ਕੀ ਸੁਨੋ ਵੋ ਤੁਮਾਰੀ ਸੁਨੇਗਾ, ਗਰੀਬੋਂ ਕੀ ਸੁਨੋ ਵੋ ਤੁਮਾਰੀ ਸੁਨੇਗਾ, ਤੁਮ ਏਕ ਪੈਸਾ ਦੋਗੇ ਵੋ 10 ਲੱਖ ਦੇਗਾ। ਗਰੀਬੋਂ ਕੀ ਸੁਨੋ ਵੋ ਤੁਮਾਰੀ ਸੁਨੇਗਾ, ਗਰੀਬੋਂ ਕੀ ਸੁਨੋ ਵੋ ਤੁਮਾਰੀ ਸੁਨੇਗਾ, ਤੁਮ ਏਕ ਪੈਸਾ ਦੋਗੇ ਵੋ 10 ਲੱਖ ਦੇਗਾ। ਗਰੀਬੋਂ ਕੀ ਸੁਨੋ ਵੋ ਤੁਮਾਰੀ ਸੁਨੇਗਾ, ਗਰੀਬੋਂ ਕੀ ਸੁਨੋ। ਲਗੇ ਤੋ ਯੇ ਬੱਚੇ ਆਂਸੂ ਪੀ ਕਰ ਰਹਿ ਜਾਤੇ ਹੈ, ਹਾਏ ਗਰੀਬੋਂ ਕੀ ਮਜਬੂਰੀ ਕਿਆ ਕਿਆ ਯੇ ਸਹਿ ਜਾਤੇ ਹੈ। ਭੂਖ ਲਗੇ ਤੋ ਯੇ ਬੱਚੇ ਆਂਸੂ ਪੀ ਕਰ ਰਹਿ ਜਾਤੇ ਹੈ, ਹਾਏ ਗਰੀਬੋਂ ਕੀ ਮਜਬੂਰੀ ਕਿਆ ਕਿਆ ਯੇ ਸਹਿ ਜਾਤੇ ਹੈ। ਯੇ ਬਚਪਨ ਕੇ ਦਿਨ ਹੈ ਘੜੀ ਖੇਲਨੇ ਕੀ, ਯੇ ਬਚਪਨ ਕੇ ਦਿਨ ਹੈ ਘੜੀ ਖੇਲਨੇ ਕੀ, ਉਮਰੇ ਨਹੀਂ ਐਸੇ ਦੁੱਖ ਝੇਲਨੇ ਕੀ। ਤਰਸ ਖਾਓ ਇਨ ਪੇ ਏ ਆਲਾ ਦਵਾਲੋ, ਉਠਾ ਲੋ ਇਨ੍ਹੇ ਵੀ ਗਲੇ ਸੇ ਲਗਾ ਲੋ, ਜਾਏ ਨਾ ਭੁੱਲ चल कहीं ये आंधी और बरसात में गरीबों की सुनो वो तुम्हारी सुनेगा गरीबों की सुनो वो तुम्हारी सुनेगा तुम एक पैसा दोगे वो 10 लाख देगा गरीबों की सुनो किस्मत बीमार ये बूढ़ा कदम कदम पर गिरता है फिर भी इन बच्चों की खातिर हाथ पसारे फिरता है बदकिस्मत बीमार ये बूढ़ा कदम कदम पर गिरता है फिर भी इन बच्चों की खातिर हाथ पसारे फिरता है कहीं इनका ये साथ ना छूट जाए कहीं इनका ये साथ ना छूट जाए
अनाथों की आस भी टूट जाए
कहाँ जाएंगे ये मुकद्दर के मारे ये पूछते दिए सिमाते सितारे
ये पूछते दिए सिमाते सितारे
इन बेघर बेचारों की किस्मत है तुम्हारे हाथ में गरीबों की सुनो वो तुम्हारी सुनेगा गरीबों की सुनो वो तुम्हारी सुनेगा तुम एक पैसा दोगे वो 10 लाख देगा गरीबों की सुनो वो तुम्हारी सुनेगा गरीबों की सुनो
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਡਨ ਸਬਜ਼ੀ ਫਾਰਮ ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ ਮਿੱਟੀ ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ 12050 ਏਅਰਪੋਰਟ ਰੋਡ ਕੈਲਡਨ ਜਾਂ ਤੁਸੀਂ ਫੋਨ ਕਰੋ 9058409000 905-840-9000
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 647-290-3773
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series. All in one box. Catch up TV, full HD streaming, VOD and regional channels. One time payments, long term peace of mind. Just $216 for 2 year subscription and free 4K IPTV box. Just $360 for 5 year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV. Entertainment your way.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 905-874-7171
तुहानू पर्सनल सपोर्ट वर्कर क्यों बनना चाहिए? दूजिया दे जीवन विच बदलाव लियाउण लई सिर्फ 5 महीनिया विच अपना सर्टिफिकेट हासिल करो अते देखभाल विच अपना करियर शुरू करो। वधेरे जानण लई ontario.ca/gopsw ते जाओ। इसलिए अदायगी ओंटेरियो सरकार वालों कीती गई है।